बीबी रजनी अपने पिंगले पति समेत गुरु के चक आई है, गुरु के लंगरां दे विचों लंगर छकदी है।
पत जुत खाए हृदय सुख धारा,
अपने पति दे समेत भोजन छक के आनंदित हुंदी है।
पुन अगले दिन बदरी बन मैं,
अगले दिन ने की कीता, गुरु के चक दे बाहरले पासे, गुरु के महलां दे इधरले पासे जिधर सरोवर है अमृतसर सरोवर, उस पासे बेरियां दा जेड़ा झुंड है उस पासे अपने पति दी खारी चुकी ते ले आई।
खरी खारी जाए तरी तब तिन मैं,
और बेरियां दे झुंड दे कोल एक बेरी वेख के उदे लागे
खै नर हरत जोई,
क्योंकि जेड़े नगर दे विच लोक रहिंदे सन,
करत गिलान तर्क ते सोई,
वो मन च गिलानी करदे सी भी ये कोड़ी है कुश्ती है, लोकां दे मना च गिलानी आउंदी सी। इहने आख्या भी लोक वेख के गिलानी करदे ने, मूंह मत्था वट के लंघदे ने, तो इहदे नालों भला इही है भी इहनूं मैं नगर दे बार बार ही इहदी खारी ला दिया। सियाणी सी बीबी, इहने अपने पति दी जिहड़ी ओह खारी सी बाहर लिया के बेरी दे झुंडां दे कोल रख दित्ती।
इस हित ते पत दूर बिठायो,
इसे करके जदों भी किसे नगर च जांदी सी अपने पति नूं नगर तों बाहर दूर ही बिठा दिंदी सी, क्योंकि जदों नगर च लै के जांदी किते ते नगर वाले लोक नक्कां वट लैंदे सन, मूंह वट लैंदे सी, दरवाजा भेड़ लैंदे सी। कोड़ी जो सी कुष्ठ दा जिहड़ा रोग सी उदों छूआ छात दा रोग मन्निया जांदा सी भी इहदे तों अगे होर किसे नूं लगेगा फैलेगा, इस करके इहने सियाणप वरतणी नगर तों जदों भी किसे नगर च जाणा नगर दे बार बार अपने पति दी जिहड़ी खारी आ उह बीबी ने रख देणी।
खारी सहत सो छाए टिकायो,
उत्थे छां सी बेरी दे थल्ले संघणी, ओदे थल्ले ने खारी सहत अपने पति नूं टिका दिता।
ग्राम तुंग को आप सिधारी,
नेड़े ही एक नगर है उस नगर दा नाम है तुंग, तुंग नगर दे विच ए आप मंगण वास्ते गई।
भिखिया हित लै बो इच्छतारी,
भिक्षा लैण वास्ते के चलो तुंग नगर चों कुछ भिक्षा लै आवां, मंग के लै आवां, ओदे नाल अपना ते पति दा गुजारा करांगी। ਇਹ ਇੱਛਾ ਲੈ ਕੇ ਜਿਹੜੀ ਬੀਬੀ ਰਜਨੀ ਸੀ ਤੁੰਗ ਨਗਰ ਦੇ ਵਿੱਚ ਚਲੀ ਗਈ।
ਜੋ ਸ਼੍ਰੀ ਰਾਮਦਾਸ ਖਨਵਾਯੋ,
ਹੁਣ ਇਹ ਜਿਹੜੀ ਖਾਰੀ ਰੱਖ ਕੇ ਗਈ ਉੱਥੇ ਰੱਖ ਕੇ ਗਈ ਜਿਹੜਾ ਸਰੋਵਰ ਗੁਰੂ ਰਾਮਦਾਸ ਸਾਹਿਬ ਨੇ ਖੁਦਵਾਈ ਸ਼ੁਰੂ ਕੀਤੀ ਸੀ। ਅੰਮ੍ਰਿਤਸਰ ਸਰੋਵਰ ਖਾਲਸਾ ਜੀ ਥੋੜੀ ਜਿਹੀ ਖੁਦਾਈ ਹੋਈ ਸੀ ਤੇ ਚੌਥੇ ਪਾਤਸ਼ਾਹ ਸੱਚਖੰਡ ਜਾ ਬਿਰਾਜੇ ਸੀ, ਤੋ ਦੁੱਖ ਭੰਜਨੀ ਬੇਰੀ ਦੇ ਲਾਗੇ ਥੋੜਾ ਜਿਹਾ ਟੋਆ ਹੀ ਪੁੱਟਿਆ ਸੀ, ਉੱਥੇ ਥੋੜਾ ਜਿਹਾ ਜਲ ਜਿਹੜਾ ਸੀ ਉਹ ਇਕੱਠਾ ਹੋਇਆ ਹੋਇਆ ਸੀ, ਉੱਥੇ ਹੀ ਇਹਨੇ ਆਪਣੇ ਪਤੀ ਦੀ ਖਾਰੀ ਰੱਖੀ ਹੋਈ ਹੈ।
ਦੁੱਖ ਭੰਜਨ ਬਦਰੀ ਤਰ ਪਾਇਓ,
ਖਾਲਸਾ ਜੀ ਇਹ ਬੇਰੀ ਆ ਇੱਥੇ ਨੂੰ ਦੁੱਖ ਭੰਜਨੀ ਬੇਰੀ ਉਦੋਂ ਦਾ ਹੀ ਇਹਦਾ ਨਾਂ ਪਿਆ ਦੁੱਖਾਂ ਨੂੰ ਭੰਨਣ ਵਾਲੀ, ਜਦੋਂ ਦਾ ਉਹ ਕੋਹੜੀ ਤੇ ਪਿੰਗਲਾ ਰਾਜੀ ਹੋਇਆ ਨਾ ਇੱਥੇ ਉਦੋਂ ਦਾ ਇਸ ਬੇਰੀ ਦਾ ਨਾਮ ਦੁੱਖ ਭੰਜਨੀ ਬੇਰੀ ਸੰਸਾਰ 'ਚ ਪ੍ਰਗਟ ਹੋਇਆ। ਕਈਆਂ ਨਾਸਤਕਾਂ ਨੂੰ ਬੜੀ ਚੁੱਭਦੀ ਹੈ ਦੁੱਖ ਭੰਜਨੀ ਬੇਰੀ, ਆਖੇ ਜੀ ਇਹ ਦੁੱਖ ਭੰਜਨੀ ਬੇਰੀ ਕਿਵੇਂ ਹੈ। ਖਾਲਸਾ ਜੀ ਨਾਸਤਕਾਂ ਨੂੰ ਤੁਸੀਂ ਮਨਾ ਨਹੀਂ ਸਕਦੇ, ਉਹਨਾਂ ਦੀ ਬਿਰਤੀ ਹੈ ਉਹਨਾਂ ਕਿੰਤੂ ਪਰੰਤੂ ਕਰਨਾ, ਸ਼ੰਕੇ 'ਚ ਹੀ ਗ੍ਰਸਤ ਰਹਿਣਾ, ਪਰ ਸ਼ਰਧਾਵਾਨ ਜਿਹੜੇ ਨੂੰ ਰਸ ਲੈਂਦੇ ਹਨ, ਤੋ ਦੁੱਖ ਭੰਜਨੀ ਬੇਰੀ ਉਦੋਂ ਹੀ ਪ੍ਰਗਟ ਹੋਈ ਜਦੋਂ ਇਹ ਪਿੰਗਲੇ ਦਾ ਕੋੜ ਠੀਕ ਹੋਇਆ, ਇੱਥੇ ਪਿੰਗਲਾ ਰਾਜੀ ਹੋਇਆ। ਤੋ ਕਹਿੰਦੇ ਜਿਹੜੀ ਉਹ ਦੁੱਖ ਭੰਜਨੀ ਬੇਰੀ ਸੀ ਉਸੇ ਤਾਲ ਦੇ ਕੰਢੇ ਤੇ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ ਹਨ।
ਤਹ ਕੁਛ ਟੋਵਾ ਬਿਨਾ ਚਿਨਾਰੀ,
ਉੱਥੇ ਇੱਕ ਟੋਆ ਖੁਦਾਈ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਸ਼ੁਰੂ ਕੀਤੀ ਸੀ ਸਰੋਵਰ ਦੀ, ਪਰ ਥੋੜੀ ਜਿਹੀ ਖੁਦਾਈ ਹੋਈ ਸੀ, ਤੋ ਥੋੜਾ ਜਿਹਾ ਉੱਥੇ ਖੁਦਾਈ ਤੇ ਟੋਆ ਜਿਹੜਾ ਸੀ ਉਹ ਨੀਵਾਂ ਖਣਿਆ ਹੋਇਆ ਸੀ।
ਰਹੇ ਉਹ ਤੋਲੇ ਕਿਸਨੇ ਰਤਾਰੀ,
ਤੇ ਆਲੇ ਦੁਆਲੇ ਝੁੰਡ ਸੀ ਬੇਰੀਆਂ ਦਾ, ਬਾਹਰਲਾ ਜੰਗਲ ਦਾ ਇਲਾਕਾ ਸੀ ਤੇ ਪੂਰੀ ਪਹਿਚਾਣ ਨਹੀਂ ਸੀ ਹੁੰਦੀ।
ਤਿਸ ਮੈਂ ਪਰਿਓ ਨੀਰ ਕੁਛ ਥਿਰਿਓ,
ਉਸ ਟੋਏ ਦੇ ਵਿੱਚ ਥੋੜਾ ਜਿਹਾ ਜਲ ਸੀ।
ਬਦਰੀ ਤਰ ਕੇ ਤਰ ਸੋ ਟਰਿਓ,
ਤੇ ਉਹ ਦਰਖਤ ਜਿਹੜਾ ਦੁੱਖ ਭੰਜਨੀ ਬੇਰੀ ਹੈ ਬਿਲਕੁਲ ਉਹਦੇ ਥੱਲੇ ਇਕੱਠਾ ਹੋਇਆ ਹੋਇਆ ਜਲ, ਜਿਹੜਾ ਉਹ ਜਲ ਹੈ ਟੋਏ ਦੇ ਵਿੱਚ ਉਹ ਦੁੱਖ ਪੰਜਨੀ ਬੇਰੀ ਦੇ ਬਿਲਕੁਲ ਥੱਲੇ ਇਕੱਠਾ ਹੋਇਆ।
ਭੂਤੀ ਮੇਖ ਕੀ ਤਬ ਸੰਕ੍ਰਾਂਤ,
ਦੇਵ ਨੇਤ ਜਿਸ ਦਿਨ ਦੀ ਇਹ ਘਟਨਾ ਉਸ ਦਿਨ ਵਿਸਾਖ ਦੀ ਸੰਕ੍ਰਾਂਤ ਦਾ ਦਿਨ ਸੀ। ਵਿਸਾਖ ਦੀ ਸੰਕ੍ਰਾਂਤ ਵਿਸਾਖੀ ਵਿਸਾਖ ਦੀ ਸੰਕ੍ਰਾਂਤ ਦਾ ਦਿਹਾੜਾ ਸੀ। ਗੁਰੂ ਖਾਲਸਾ ਜੀ, ਅੱਜ ਵੀ ਬਹੁਤ ਸਾਰੀਆਂ ਸੰਗਤਾਂ, ਲੱਖਾਂ ਨਹੀਂ ਕਰੋੜਾਂ ਦੇ ਹਿਸਾਬ ਨਾਲ ਸੰਗਤਾਂ ਵਿਸਾਖੀ ਵਾਲੇ ਦਿਨ ਹਾਜ਼ਰੀ ਭਰਦੀਆਂ, ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਦੀਆਂ। ਇਹ ਮਹਾਤਮ ਹੈ ਉਸ ਪਾਵਨ ਸਰੋਵਰ ਦਾ। ਤੋ ਜਿਵੇਂ ਬਸੰਤ ਪੰਚਮੀ ਨੂੰ ਆਪਾਂ ਇੱਥੇ ਦੁੱਖ ਨਿਵਾਰਨ ਸਾਹਿਬ ਸਰੋਵਰ ਦਾ ਮਹਾਤਮ ਹੈ ਇਸ਼ਨਾਨ ਦਾ, ਅਤੇ ਮਾਘੀ ਦੀ ਸੰਕ੍ਰਾਂਤ ਆਉਣੀ ਆ, ਸ੍ਰੀ ਮੁਕਤਸਰ ਸਾਹਿਬ ਦੇ ਸਰੋਵਰ ਦੇ ਇਸ਼ਨਾਨ ਦਾ ਮਹਾਤਮ ਹੈ, ਇਸੇ ਤਰ੍ਹਾਂ ਵਿਸਾਖ ਦੀ ਸੰਕ੍ਰਾਂਤ ਦਾ ਮਹਾਤਮ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦਾ ਹੈ। ਤੋ ਵੈਸੇ ਤਾਂ ਜਦੋਂ ਵੀ ਜਾ ਕੇ ਇਸ਼ਨਾਨ ਕਰੀਏ ਪੁੰਨ ਹੈ, ਪਰ ਵਿਸਾਖ ਦੀ ਸੰਕ੍ਰਾਂਤ ਨੂੰ ਚੇਚੇ ਤੌਰ 'ਤੇ ਸੰਗਤਾਂ ਹਾਜ਼ਰੀ ਭਰਦੀਆਂ, ਕਿਉਂਕਿ ਜਿਸ ਦਿਨ ਇਹ ਘਟਨਾ ਘਟੀ ਹੈ ਉਸ ਦਿਨ ਵਿਸਾਖ ਦੀ ਸੰਕ੍ਰਾਂਤ ਦਾ ਦਿਨ ਸੀ।
ਸਮੋ ਪੁਰਬ ਕੋ ਤਬ ਬਿਰਤਾਂਤ,
ਇਹ ਪੁਰਬ ਦਾ ਸਮਾਂ ਸੀ, ਪੁਰਬ ਦਾ ਦਿਹਾੜਾ ਸੀ।
ਸਹਿਜ ਸੁਭਾਇਕ ਬਾਇਸ ਆਇਓ,
ਕਹਿੰਦੇ ਸਹਿਜ ਸੁਭਾਇਓ, ਪਿੰਗਲਾ ਉੱਥੇ ਖਾਰੀ 'ਚ ਪਿਆ ਤੇ ਬੇਰੀ ਦੇ ਥੱਲੇ ਛਾਂ ਸੀ ਸੰਘਣੀ, ਉੱਥੇ ਹੀ ਪਾਣੀ ਇਕੱਠਾ, ਇੱਕ ਪਾਸੇ ਪਾਣੀ ਦੇ ਨੇੜੇ ਇਹਦੀ ਖਾਰੀ ਪਈ ਹੈ ਜਲ ਦੇ। ਕੀ ਵੇਖਦਾ ਵੀ ਇੱਕ ਬਾਇਸ, ਬਾਇਸ ਕਹਿੰਦੇ ਨੇ ਕਾਂ ਨੂੰ, ਸੁਤੇ ਸਿੱਧ ਸੁਭਾਵਕ ਕਾਂ ਆਉਂਦੇ ਹਨ।
ਬੈਠ ਤਰੂ ਪਰ ਜਲ ਦ੍ਰਿਸ਼ਟਾਇਓ,
ਉਹ ਕਾਂ ਪਹਿਲਾਂ ਬੇਰੀ ਦੇ ਉੱਤੇ ਬੈਠਾ ਤੇ ਉਹਦੀ ਨਿਗਾਹ ਪਾਣੀ ਤੇ ਜਲ ਤੇ ਪਈ।
ਹੁਤੋ ਤ੍ਰਿਖਾ ਤੁਰ ਉਤਰਿਓ ਤਰੇ,
ਉਹ ਗਰਮੀ ਹੁੰਦੀ ਵਿਸਾਖ ਨੂੰ ਸੰਕ੍ਰਾਂਤ ਨੂੰ, ਤੇ ਤ੍ਰਿਖਾ ਤੁਰ ਸੀ, ਉਹ ਜਲ ਛਕਣ ਵਾਸਤੇ ਕਾਂ ਥੱਲੇ ਉਤਰਿਆ।
ਪੰਜ ਬੇਰ ਚੂੰਚਨ ਕੋ ਭਰੇ,
ਉਹਨੇ ਪੰਜ ਬੇਰੀ ਚੁੰਝਾਂ ਭਰੀਆਂ, ਵਿੱਚੋਂ ਪੰਜ ਬੇਰੀ ਚੁੰਝ ਭਰ ਕੇ ਜਲ ਛਕਿਆ।
ਜਬ ਅੰਤਰ ਜਲ ਪ੍ਰਵਸ਼ਿਓ ਜਾਏ,
ਜਲ ਛਕ ਕੇ ਪੰਜ ਬੇਰੀ ਚੂਲੇ ਲੈ ਕੇ ਤੇ ਉਹ ਫਿਰ ਜਲ ਦੇ ਵਿੱਚ ਪ੍ਰਵੇਸ਼ ਕਰ ਗਿਆ ਕਾਂ।
ਰਿਦਾ ਸ਼ੁੱਧ ਹੋਏ ਬੁੱਧ ਬਿਦਤਾਏ,
ਕਹਿੰਦੇ ਜਦੋਂ ਜਲ 'ਚ ਪ੍ਰਵੇਸ਼ ਕੀਤਾ ਉਸ ਕਾਂ ਦਾ ਹਿਰਦਾ ਸ਼ੁੱਧ ਹੋ ਗਿਆ, ਉਹਦੇ ਅੰਦਰ ਜਿਹੜੀ ਆਤਮ ਵਿਛੈਣੀ ਬੁੱਧੀ ਹੈ, ਕਹਿੰਦੇ ਸ਼ੁੱਧ ਬੁੱਧ ਜਿਹੜੀ ਆ ਉਹ ਕਾਂ ਦੇ ਅੰਦਰ ਜਾਗ ਪਈ।
ਕਰਿਓ ਇਸ਼ਨਾਨ ਪੁਰਬ ਕੇ ਕਾਲ,
ਪੁਰਬ ਦਾ ਸਮਾਂ ਸੀ ਤੇ ਪੁਰਬ ਦਾ ਸਮਾਂ ਜਾਣ ਕੇ ਜਦੋਂ ਉਹਨੇ ਇਸ਼ਨਾਨ ਕੀਤਾ,
ਭਇਓ ਸਵੇਤ ਧਨ ਰੁਚਿਰ ਮਰਾਲ,
ਕਹਿੰਦੇ ਉਹ ਕਾਂ ਇਸ਼ਨਾਨ ਕਰਕੇ ਜਦੋਂ ਬਾਹਰ ਨਿਕਲਿਆ ਤੇ ਹੰਸ ਹੋ ਗਿਆ, ਉਹ ਹੰਸ ਬਣ ਗਿਆ। ਮਰਾਲ ਕਹਿੰਦੇ ਨੇ ਹੰਸ ਨੂੰ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤਾ ਕਊਆ ਹੰਸ ਹੋ ਹੈ, ਇਸ਼ਨਾਨ ਕਰਦਿਆਂ ਉਹ ਕਾਂ ਜਿਹੜਾ ਸੀ ਉਹ ਹੰਸ ਬਣ ਗਿਆ। ਅੱਜ ਵੀ ਹੰਸ ਬਣਦੇ ਨੇ ਕਾਂ, ਤੁਸੀਂ ਆਖੋਗੇ ਕਿਵੇਂ, ਜਿਹੜੇ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਦੇ ਕਾਂ ਵਾਲੀ ਬਿਰਤੀ ਲੈ ਕੇ ਜਾਣ, ਇਸ਼ਨਾਨ ਕਰਕੇ ਗੁਰੂ ਰਾਮਦਾਸ ਸਾਹਿਬ ਦੀ ਦਇਆ ਦੇ ਪਾਤਰ ਬਣਦੇ ਨੇ, ਉਹ ਹੰਸਾਂ ਵਾਲੀ ਬਿਰਤੀ ਲੈ ਕੇ ਨਿਕਲਦੇ ਹਨ। ਕੰਨਾਂ 'ਚ ਗੁਰੂ ਕੀ ਬਾਣੀ ਦਾ ਕੀਰਤਨ ਪੈਂਦਾ ਹੈ, ਫਿਰ ਉਹ ਹੰਸਾਂ ਦਾ ਮੋਤੀ ਖਾਣਾ ਹੋ ਜਾਂਦਾ ਹੈ। ਤੋ ਇਸ ਤਰ੍ਹਾਂ ਕਹਿੰਦੇ ਪ੍ਰਤੱਖ ਕਲਾ ਜਿਹੜੀ ਸੀ ਉੱਥੇ ਵੇਖੀ ਇਸ ਪਿੰਗਲੇ ਨੇ।
ਸੋ ਪਿੰਗਲ ਦੇਖਤ ਸਭ ਰਹਿਓ,
ਪਿੰਗਲਾ ਉਦਾਂ ਹਿਲ ਜੁਲਦਾ ਸਰੀਰ ਉਹਦਾ ਕੋਟ ਤੇ ਕੁਸ਼ਟ ਕਰਕੇ ਦੁਖੀ ਸੀ, ਵਿਆਕੁਲ ਸੀ, ਪਰ ਦਿਖਦਾ ਤਾਂ ਸੀ ਉਹਨੂੰ। ਉਹ ਪਿੰਗਲੇ ਨੇ ਜਦੋਂ ਇਹ ਸਾਰਾ ਕੁਝ ਵੇਖਿਆ,
ਜਥਾ ਕਾਕ ਨੇ ਸ਼ੁਭ ਫਲ ਲਹਿਓ,
ਵੇਖਿਆ ਵੀ ਇਹ ਕਾਂ ਵਿੱਚ ਵੜਿਆ ਤੇ ਇਹਨੂੰ ਸ਼ੁਭ ਫਲ ਦੀ ਪ੍ਰਾਪਤੀ ਹੋਈ, ਇਹ ਹੰਸ ਬਣ ਕੇ ਉਜਵਲ ਹੋ ਕੇ ਨਿਕਲਿਆ।
ਉਦੈ ਭਾਗ ਤੇ ਉਰ ਫੁਰ ਆਈ,
ਕਹਿੰਦੇ ਉਹ ਪਿੰਗਲੇ ਦੇ ਭਾਗ ਜਾਗੇ, ਉਹਦੇ ਵੀ ਕਰਮ ਉਹਦੇ ਹੋਏ, ਕੋਈ ਭਲੇ ਕਰਮ ਨੇਕ ਕਰਮ ਜਿਹੜੇ ਸਨ ਉਹ ਅੱਗੇ ਆ ਗਏ, ਤੇ ਉਹ ਹੁਣ ਜਦੋਂ ਚੰਗੇ ਕਰਮ ਜਾਗਣ ਉਦੋਂ ਸੁਰਤਾ ਬਿਰਤਾ ਜਾਗ ਪੈਂਦਾ, ਚੰਗੇ ਕਰਮਾਂ ਕਰਕੇ ਚੰਗੀ ਸੁਰਤ ਜਾਗਦੀ ਹੈ। ਹੁਣ ਉਹਦੇ ਭਾਗ ਜਾਗੇ ਤੇ ਉਹਦੇ ਅੰਦਰ ਵੀ ਖਿਆਲ ਚੰਗਾ ਉਪਜਾਇਆ।
ਇਸ ਜਲ ਕੀ ਮਹਿਮਾ ਅਧਿਕਾਈ,
ਸੋਚਦਾ ਵੀ ਇਸ ਜਲ ਦੀ ਬੜੀ ਮਹਿਮਾ ਹੈ, ਮੈਂ ਤਾਂ ਇੱਕ ਛੋਟਾ ਜਿਹਾ ਟੋਭਾ ਸਮਝਿਆ ਸੀ, ਪਰ ਇਹਦੇ ਵਿੱਚ ਤਾਂ ਬੜੀ ਕਲਾ ਹੈ, ਇਸ ਜਲ ਦੀ ਤਾਂ ਬੜੀ ਵੱਡੀ ਮਹਿਮਾ ਹੈ।
ਮਨੋ ਪੁੰਨ ਮਮ ਬਾਇਸ ਆਇਓ,
ਕਹਿੰਦਾ ਮਾਨੋ ਇਹ ਕਾਂ ਨਹੀਂ ਸੀ ਆਇਆ, ਇਹ ਮੇਰੇ ਪੁੰਨ ਕਰਮ ਸੀ ਜਿਹੜੇ ਕਾਂ ਦੇ ਰੂਪ ਵਿੱਚ ਆਏ ਨੇ, ਇਹ ਮੇਰੇ ਕੋਈ ਪੁੰਨ ਕਰਮ ਨੇ ਜਿਹੜੇ ਇਸ ਕਾਂ ਦੇ ਰੂਪ ਵਿੱਚ ਆਏ ਸਨ।
ਨੀਰ ਮਹਾਤਮ ਕੋ ਦਰਸਾਇਓ,
ਔਰ ਇਹਨੇ ਮੈਨੂੰ ਇਸ ਜਲ ਦਾ ਮਹਾਤਮ ਦੱਸ ਦਿੱਤਾ, ਇਸ ਜਲ ਦੀ ਮਹਿਮਾ ਜਿਹੜੀ ਹੈ ਇਸ ਕਾਂ ਨੇ ਆ ਕੇ ਪ੍ਰਗਟ ਕਰਕੇ ਦੱਸ ਦਿੱਤੀ, ਮਾਨੋ ਕਾਂ ਨਹੀਂ ਸੀ ਇਹ ਕੋਈ ਮੇਰੇ ਪੁੰਨ ਕਰਮ ਸਨ।
ਬਿਨਾ ਬਿਲਮ ਤੇ ਇਤ ਉਤਹਾਲਾ,
ਬਿਨਾ ਦੇਰੀ ਤੋਂ ਉਹ ਵਿੱਚ ਖਾਰੀ ਚ ਇਧਰ ਉਧਰ ਹਿੱਲਣ ਲੱਗਾ।
ਜੋ ਨਿਜ ਬਲ ਤੇ ਸਕਹਿ ਨਾ ਚੱਲ,
ਚੱਲ ਸਕਦਾ ਨਹੀਂ ਸੀ ਪਰ ਕਿਸਰ ਤਾਂ ਸਕਦਾ ਸੀ, ਮਾੜਾ ਮੋਟਾ ਹਿਲ ਜੁਲ ਕਰ ਸਕਦਾ ਸੀ।
ਖਾਰੀ ਤੇ ਨਿਕਸਿਓ ਗਿਰ ਪਰਿਓ,
ਖਾਰੀ ਵਿੱਚੋਂ ਜਦੋਂ ਨਿਕਲਿਆ ਤੇ ਥੱਲੇ ਡਿੱਗ ਪਿਆ ਜ਼ਮੀਨ ਤੇ,
ਰਿੜਤ ਰਿੜਤ ਪਹੁੰਚਣ ਤਹ ਕਰਿਓ,
ਤੇ ਕਿਸਰਦਾ ਕਿਸਰਦਾ ਰਿੜਦਾ ਖਿੜਦਾ ਉਸ ਪਾਵਨ ਜਲ ਦੇ ਕੋਲ ਪਹੁੰਚਿਆ।
ਪੂਰਨ ਤੀਰ ਨੀਰ ਕੋ ਛੂਹਿਓ,
ਬੜੀ ਜਾ ਕੇ ਛੇਤੀ ਛੇਤੀ ਘਿਸਰਦਿਆਂ ਘਿਸਰਦਿਆਂ ਜਲ ਦੇ ਕੋਲ ਜਾ ਕੇ ਇਹਨੇ ਅੰਮ੍ਰਿਤਸਰ ਸਰੋਵਰ ਦੇ ਜਲ ਨੂੰ ਛੂਹਿਆ ਹੈ।
ਕਰਿਓ ਇਸ਼ਨਾਨ ਅਧਿਕ ਫਲ ਲਹਿਓ,
ਔਰ ਛੂ ਕੇ ਫਿਰ ਉਹਦੇ ਚ ਪ੍ਰਵੇਸ਼ ਕਰਕੇ ਇਸ਼ਨਾਨ ਕਰਨ ਲੱਗਾ।
ਪੰਕ ਸਮੇਤ ਸੁਮਰਦਨ ਕਰ ਕਰ,
ਥੋੜਾ ਜਲ ਸੀ ਨਾ ਤੇ ਟੋਏ ਦੇ ਵਿੱਚ ਇਕੱਠਾ ਸੀ, ਚਿੱਕੜ ਵੀ ਸੀ, ਚਿੱਕੜ ਸਮੇਤ ਜਿਹੜਾ ਉਹ ਜਲ ਹੈ ਉਹਦੇ ਸਮੇਤ ਹੀ ਆਪਣੇ ਸਰੀਰ ਨੂੰ ਮਲਣ ਲੱਗਾ।
ਮੱਜਤ ਮਹਾ ਚੌਂਪ ਕੋ ਧਰ ਧਰ,
ਔਰ ਬੜੇ ਚੌਂਪ ਨਾਲ ਬੜੇ ਚਾਉ ਨਾਲ ਇਸ਼ਨਾਨ ਕਰਦਾ।
ਕਰ ਪਗ ਜੁਗ ਗਰ ਗਰ ਗਿਰ ਪਰੇ,
ਇਹਦੇ ਹੱਥਾਂ ਤੇ ਪੈਰਾਂ ਦੀਆਂ ਜਿਹੜੀਆਂ ਉਂਗਲੀਆਂ ਸੀ ਉਹ ਇੰਨਾ ਜ਼ਿਆਦਾ ਕੋੜ ਸੀ ਵੀ ਗਲ ਕੇ ਝਾੜੀ ਗਈਆਂ ਸੀ, ਨਾ ਉਂਗਲਾਂ ਸਨ ਹੱਥਾਂ ਦੀਆਂ ਨਾ ਪੈਰਾਂ ਦੀਆਂ, ਡੂਡਾ ਜਿਹਾ ਹੋ ਗਿਆ ਸੀ।
ਤਤ ਛਿਨ ਪਏ ਅਰੂਜ ਸਮਸਰੇ,
ਜਦੋਂ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਦਿਆਂ ਇਹਦਾ ਸਾਰਾ ਸਰੀਰ ਤਤ ਛਿਨ ਅਰੋਗ ਹੋ ਗਿਆ, ਮਾਨੋ ਜਿਵੇਂ ਕਦੇ ਸਰੀਰ ਤੇ ਕੋੜ ਪਿਆ ਹੀ ਨਹੀਂ ਸੀ।
ਸਕਲ ਅੰਗ ਤੇ ਰੋਗ ਨਸਾਇਓ,
ਸਰੀਰ ਦੇ ਸਾਰੇ ਅੰਗਾਂ ਤੋਂ ਪਿੰਗਲੇ ਦਾ ਰੋਗ ਦੂਰ ਹੋ ਗਿਆ।
ਕੰਚਨ ਬਰਨ ਰੰਗ ਮਨ ਪਾਇਓ,
ਕਹਿੰਦੇ ਸਰੀਰ ਇਉਂ ਹੋ ਗਿਆ ਜਿਵੇਂ ਸੋਨੇ ਦੀ ਕਾਇਆ ਹੁੰਦੀ ਹੈ, ਕੰਚਨ ਸਵਰਣੀਏ ਕਾਇਆ ਹੋ ਗਈ ਇਸ ਪਿੰਗਲੇ ਦੀ।
ਦੋਹਰਾ ਪਿੰਗਲ ਮੱਜਨ ਜਬ ਕਰਿਓ, ਭਇਓ ਸਰੀਰ ਅਰੋਗ,
ਕਹਿੰਦੇ ਜਦੋਂ ਇਸ ਪਿੰਗਲੇ ਨੇ ਇਸ਼ਨਾਨ ਕੀਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਤਾਲ ਵਿੱਚ, ਉਸੇ ਵੇਲੇ ਇਸ ਪਿੰਗਲੇ ਦਾ ਸਰੀਰ ਬਿਲਕੁਲ ਨਿਰੋਗ ਨਰੋਆ ਹੋ ਗਿਆ।
ਬਿਸਮਤ ਬੁੱਧ ਮਹਿ ਦੇਖ ਫਲ ਕਰ ਆਨੰਦ ਹਰ ਸੋਗ,
ਬੜਾ ਹੈਰਾਨ ਹੁੰਦਾ ਬੁੱਧੀ ਚ ਵੀ ਏਡਾ ਵੱਡਾ ਫਲ, ਏਡਾ ਵੱਡਾ ਮਹਾਤਮ, ਹਿਰਦਾ ਆਨੰਦ ਨਾਲ ਭਰ ਗਿਆ, ਜਿੰਨੇ ਮਨ ਦੇ ਸੋਗ ਸੀ ਉਹ ਸਾਰਾ ਸੋਗ ਇਹਦੇ ਮਨ ਦਾ ਦੂਰ ਹੋ ਗਿਆ, ਨਿਰਵਿਰਤ ਹੋ ਗਿਆ।
ਚੌਪਈ ਮਨੋ ਪਾਨ ਅੰਮ੍ਰਿਤ ਕੋ ਕਰਿਓ,
ਕਹਿੰਦੇ ਮਨੋ ਅੰਮ੍ਰਿਤ ਪੀ ਲਿਆ ਮੁਰਦੇ ਨੇ, ਜਿਵੇਂ ਮੁਰਦੇ ਦੇ ਮੂੰਹ ਚ ਅੰਮ੍ਰਿਤ ਪੈ ਜੇ ਤੇ ਜਿਉਂਦਾ ਹੋ ਜਾਂਦਾ, ਏਦਾਂ ਮਾਨੋ ਇਹ ਪਿੰਗਲਾ ਮਾਨੋ ਮੁਰਦੇ ਦੇ ਮੂੰਹ ਵਿੱਚ ਇਹਦੇ ਅੰਮ੍ਰਿਤ ਪੈ ਗਿਆ।
ਜਰਾ ਆਦ ਰੁਜ ਸਭ ਪਰ ਹਰਿਓ,
ਜਿਹੜਾ ਸਰੀਰ ਦੇ ਉੱਤੇ ਜੀਰਣਤਾਈ ਦਾ ਰੋਗ ਸੀ ਨਾ, ਸਾਰਾ ਸਰੀਰ ਇਉਂ ਜਾਪਦਾ ਸੀ ਖਰੇ ਕਿੰਨਾ ਕੁ ਜੀਰਣ ਪੁਰਾਣਾ ਹੈ, ਸਾਰੀ ਜੀਰਣਤਾਈ ਦੂਰ ਹੋ ਗਈ, ਕਾਇਆ ਬਿਲਕੁਲ ਨਿਰੋਗ ਹੋ ਗਈ।
ਜਨ ਸਮਰਥ ਸੁਰ ਹੋਏ ਪ੍ਰਸੰਨ,
ਕਹਿੰਦੇ ਮਾਨੋ ਜਿਵੇਂ ਕਿਸੇ ਦੇਵਤੇ ਨੇ ਸਮਰੱਥ ਹੋ ਕੇ ਪ੍ਰਸੰਨ ਹੋ ਕੇ,
ਕਰਿਓ ਸ਼ਕਤ ਨਿਜ ਤੇ ਤਨ ਅੰਨ,
ਕਿਸੇ ਦੇਵਤੇ ਨੇ ਆਪਣੀ ਸ਼ਕਤੀ ਨਾਲ ਦੂਜਾ ਸਰੀਰ ਬਣਾ ਦਿੱਤਾ ਹੋਵੇ ਇਹਦਾ, ਕਹਿੰਦੇ ਇਉਂ ਜਾਪਦਾ ਮਾਨੋ ਕਿਸੇ ਦੇਵਤੇ ਨੇ ਆਪਣੀ, ਜਿਵੇਂ ਕੋਈ ਦੇਵਤਾ ਆਪਣੇ ਵਰਗਾ ਕੋਈ ਦੂਜਾ ਸਰੀਰ ਰਚ ਲੈਂਦਾ, ਕਹਿੰਦੇ ਮਾਨੋ ਕਿਸੇ ਦੇਵਤੇ ਨੇ ਹੀ ਸਰੀਰ ਰਚ ਦਿੱਤਾ ਇਹਦਾ, ਇਹੋ ਜੀ ਸੁੰਦਰ ਕਾਇਆ ਵਰਤੀ ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਦੀ ਕਿਰਪਾ ਹੋਈ।
ਸੁੰਦਰਤਾ ਮੰਦਿਰ ਤਨ ਹੋਵਾ,
ਇਹਦਾ ਸਰੀਰ ਸੁੰਦਰਤਾ ਦਾ ਘਰ ਬਣ ਗਿਆ।
ਅਖਿਲ ਬਿਕਾਰਨ ਕੋ ਤਬ ਖੋਵਾ,
ਜਿੰਨੇ ਬਿਕਾਰ ਸੀ ਮਨ ਦੇ ਉਹ ਵੀ ਦੂਰ ਹੋ ਗਏ, ਕੱਲਾ ਤਨ ਹੀ ਉੱਜਲ ਨਹੀਂ ਹੋਇਆ ਇਹਦਾ ਮਨ ਵੀ ਉੱਜਲ ਹੋ ਗਿਆ, ਮਨ ਦੇ ਵੀ ਜਿਤਨੇ ਬਿਕਾਰ ਸਨ ਮਨ ਨੂੰ ਵੀ ਤਾਂ ਕੋੜ ਲੱਗਾ ਹੋਇਆ, ਉਹ ਮਨ ਦਾ ਕੋੜ ਵੀ ਦੂਰ ਹੋ ਗਿਆ।
ਪ੍ਰਭੂ ਕਿਰਪਾ ਅਸ ਕਾਇਆ ਤਾਰੀ,
ਪ੍ਰਭੂ ਦੀ ਕਿਰਪਾ ਨਾਲ ਇਹੋ ਜੀ ਕਾਇਆ ਇਹੋ ਜਿਹਾ ਸਰੀਰ ਇਸ ਪਿੰਗਲੇ ਨੂੰ ਪ੍ਰਾਪਤ ਹੋਇਆ,
ਜਿਸ ਤੇ ਹੋਏ ਨਾ ਸਕਹਿ ਚਿਨਾਰੀ,
ਹੁਣ ਜਦੋਂ ਇਹੋ ਜਿਹਾ ਸਰੀਰ ਮਿਲ ਗਿਆ ਪਛਾਣਿਆ ਹੀ ਨਾ ਜਾਵੇ ਵੀ ਇਹ ਉਹੀ ਕੋੜੀ ਹੈ, ਜਦੋਂ ਬਿਲਕੁਲ ਹੀ ਤਬਦੀਲ ਹੋ ਗਿਆ ਸਰੀਰ, ਕਾਇਆ ਬਿਲਕੁਲ ਨਰੋਈ ਹੋ ਗਏ, ਹੁਣ ਪਹਿਚਾਣ ਚ ਹੀ ਨਾ ਆਵੇ ਵੀ ਉਹੀ ਪਿੰਗਲਾ। ਹਾਂਜੀ,
ਨਖ ਸਿਖ ਤੇ ਬੋਰੇ ਉਹ ਨਿਜ ਗਾਤ,
ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤਾਈ ਸਾਰਾ ਸਰੀਰ ਇਹਨੇ ਜਲ ਦੇ ਵਿੱਚ ਡਬੋਇਆ।
ਬਾਰ ਬਾਰ ਮੱਜਤ ਹਰ ਖਾਤ,
ਬਾਰ ਬਾਰ ਚੁੱਭੇ ਮਾਰਦਾ, ਬਾਰ ਬਾਰ ਚੁੱਭੇ ਮਾਰ ਕੇ ਬੜਾ ਖੁਸ਼ ਹੁੰਦਾ, ਪ੍ਰਸੰਨ ਹੁੰਦਾ।
ਜਥਾ ਅਚਾਨਕ ਨਰਕੀ ਜੀਵ,
ਕਹਿੰਦੇ ਜਾਂ ਇਉਂ ਕਹਿ ਲੋ ਵੀ ਅਚਾਨਕ ਕੋਈ ਨਰਕ ਚ ਡਿੱਗਾ ਨਾਰਕੀ ਜੀਵ ਹੋਵੇ, ਜਿਹੜਾ ਜੁਗਾਂ ਦਾ ਨਰਕਾਂ ਚ ਪਿਆ ਨਰਕ ਭੋਗਦਾ ਹੋਵੇ।
ਸੁਰਗੀ ਬਨਹਿ ਮਹਾ ਸੁਖ ਥੀਵ,
ਅਚਾਨਕ ਉਸ ਨਰਕਾਂ ਚ ਡਿੱਗੇ ਬੰਦੇ ਨੂੰ ਬਾਹ ਤੋਂ ਫੜ ਕੇ ਕੋਈ ਸਵਰਗ ਪਹੁੰਚਾ ਦੇਵੇ ਤੇ ਜਿੰਨੀ ਖੁਸ਼ੀ ਹੁੰਦੀ ਹੈ। ਇੱਕ ਬੰਦਾ ਨਰਕ ਭੋਗ ਰਿਹਾ ਹੋਵੇ ਕਈ ਜੁਗਾਂ ਤੋਂ, ਅਚਾਨਕ ਕੋਈ ਬਾਂਹ ਫੜ ਕੇ ਉਹਨੂੰ ਸਵਰਗ ਪਹੁੰਚਾ ਦੇਵੇ, ਕਹਿੰਦੇ ਉਹੀ ਖੇਡ ਇਹਦੇ ਨਾਲ ਵਰਤੀ ਪਿੰਗਲੇ ਨਾਲ। ਮਾਨੋ ਨਰਕ ਨਰਕ ਹੁਣ ਕੋਈ ਨਰਕ ਤੋਂ ਘੱਟ ਜ਼ਿੰਦਗੀ ਥੋੜੀ ਸੀ ਇਹਦੀ, ਕੋੜੀ ਆ ਸਰੀਰ ਤੇ ਪੂੰ ਵਗਦੀ ਸੀ, ਮੱਖੀਆਂ ਭਿਣ ਭਣਾਉਂਦੀਆਂ ਸੀ, ਬੰਦਾ ਵੇਖਦਾ ਨਹੀਂ ਸੀ ਇਹਦੇ ਵੱਲੇ। ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਤਰਸ ਵਰਤਿਆ, ਰੋਗ ਹੋ ਗਿਆ। ਕਹਿੰਦੇ ਮਾਨੋ ਜਿਵੇਂ ਨਰਕ ਚ ਡਿੱਗੇ ਨੂੰ ਕਿਸੇ ਨੇ ਸਵਰਗ ਚ ਪਹੁੰਚਾ ਦਿੱਤਾ ਹੈ।
ਜਨਮ ਰੰਕ ਚਿੰਤਾ ਮਨ ਪਾਈ,
ਜਾਂ ਇਉਂ ਕਹਿ ਲੋ ਵੀ ਜਨਮਾਂ ਤੋਂ ਰੰਕ ਸੀ, ਭਿਖਾਰੀ ਸੀ, ਤੇ ਜਨਮ ਤੋਂ ਭਿਖਾਰੀ ਨੂੰ ਅਚਾਨਕ ਚਿੰਤਾਮਣੀ ਪ੍ਰਾਪਤ ਹੋ ਗਈ। ਚਿੰਤਾਮਣੀ ਇੱਕ ਐਸੀ ਮਣੀ ਹੁੰਦੀ ਵੀ ਜਿਹਦੇ ਕੋਲੋਂ ਜੋ ਚਿੱਤ ਵੀ ਇਹ ਮਿਲ ਜਾਂਦਾ। ਹੁਣ ਮਾਨੋ ਭਿਖਾਰੀ ਨੂੰ ਕਹਿੰਦੇ ਜਿਵੇਂ ਚਿੰਤਾਮਣੀ ਮਿਲ ਜਾਏ, ਇੰਨੀ ਖੁਸ਼ੀ ਹੋਈ ਇਸ ਪਿੰਗਲੇ ਨੂੰ।
ਹਰ ਖਿਓ ਜਿਮ ਨਵਲਿਦ ਘਰ ਆਈ,
ਜਾਂ ਇਉਂ ਕਹਿ ਲੋ ਵੀ ਕਿਸੇ ਭਿਖਾਰੀ ਨੂੰ ਜਿਹੜਾ ਜਨਮ ਤੋਂ ਭਿਖਾਰੀ ਸੀ ਉਹਨੂੰ ਅਚਾਨਕ ਨੌ ਨਿਧੀਆਂ ਦਾ ਖਜ਼ਾਨਾ ਮਿਲ ਜਾਏ, ਅਚਾਨਕ ਉਹਨੂੰ ਨੌ ਨਿਧਾਂ ਪ੍ਰਾਪਤ ਹੋ ਜਾਣ।
ਵਸਤਰ ਵਿਭੂਖਣ ਸੁੰਦਰ ਜੋਗ,
ਕਹਿੰਦੇ ਬੜੇ ਸੋਹਣੇ ਵਸਤਰ ਜਿਹਦੇ ਪਏ ਹੋਏ ਬਾਹਰ, ਉਹ ਇਹਨੇ ਆ ਕੇ ਧਾਰਨ ਕੀਤੇ।
ਇਮ ਸੁੰਦਰ ਬਨ ਗਯੋ ਅਰੋਗ,
ਸਾਰਾ ਸਰੀਰ ਬਿਲਕੁਲ ਅਰੋਗ ਹੋ ਗਿਆ, ਸੁੰਦਰ ਕਾਇਆ ਹੋ ਗਈ।
ਇਸ ਬੱਦਰੀ ਤਰ ਕੇ ਤਰ ਥਿਰਿਓ,
ਉਸੇ ਬੇਰੀ ਦੇ ਥੱਲੇ, ਦੁਖ ਭੰਜਨੀ ਬੇਰੀ ਦੇ ਥੱਲੇ ਬੈਠ ਗਿਆ।
ਖਾਰੀ ਉਲਟ ਸੋ ਆਸਨ ਕਰਿਓ,
ਉਹ ਜਿਹੜੀ ਖਾਰੀ ਸੀ ਨਾ ਉਹਨੂੰ ਮੂਧਾ ਮਾਰ ਕੇ ਉਹਦੇ ਤੇ ਬਹਿ ਗਿਆ ਆਸਣ ਲਾ ਕੇ। ਜਿਹੜੀ ਖਾਰੀ ਚ ਪਹਿਲਾਂ ਕੋੜੀ ਦੇ ਰੂਪ ਵਿੱਚ ਬਹਿੰਦਾ ਸੀ, ਉਸੇ ਖਾਰੀ ਨੂੰ ਮੂਧਾ ਮਾਰ ਕੇ ਤੇ ਉਹਦੇ ਉੱਤੇ ਬੈਠ ਗਿਆ।
ਬੈਠ ਰਹੇ ਹੋ ਮਨ ਮੋਦ ਬਡਾਏ,
ਮਨ ਚ ਬੜੀ ਖੁਸ਼ੀ, ਮਨ ਚ ਇਹਦੇ ਬੜਾ ਖੇੜਾ ਹੈ।
ਪ੍ਰਿਆ ਪ੍ਰਤੀਖਤ ਦ੍ਰਿਗ ਤੇ ਤਲਾਏ,
ਔਰ ਉਡੀਕ ਕਰਨ ਲੱਗਾ ਆਪਣੀ ਘਰਵਾਲੀ ਨੂੰ, ਭਾਗਵਾਨ ਨੂੰ ਉਡੀਕਦਾ।
ਵਿਖਿਆ ਤੁੰਗ ਗ੍ਰਾਮ ਤੇ ਲੀਨ,
ਉਧਰ ਬੀਬੀ ਰਜਨੀ ਜਿਹੜੀ ਸੀ ਉਹ ਤੁੰਗ ਪਿੰਡ ਦੇ ਵਿੱਚੋਂ ਜਾ ਕੇ ਭਿਖਿਆ ਮੰਗ ਕੇ ਲੈ ਕੇ ਆ ਰਹੀ ਹੈ।
ਰਾਜ ਕੁਇਰ ਪ੍ਰਤਿਬਰਤਾ ਪ੍ਰਬੀਨ,
ਤਨ ਹੈ ਬੀਬੀ ਰਾਜ ਕੁਇਰ ਵੀ ਰਹੀ ਹੈ ਤੇ ਹੁਣ ਪਤਵਰਤਾ ਧਰਮ ਚ ਪ੍ਰਪੱਕ ਹੈ, ਆਪਣੇ ਪਤੀਵਰਤਾ ਧਰਮ ਦੇ ਵਿੱਚ ਪ੍ਰਪੱਕ ਹੈ।
ਆਪਣੇ ਧਰਮ ਬਿਖੈ ਸਵਧਾਨਾ,
ਆਪਣੇ ਪਤੀਵਰਤਾ ਧਰਮ ਦੇ ਵਿੱਚ ਇੰਨੀ ਸਾਵਧਾਨ ਤੇ ਪ੍ਰਪੱਕ ਹੈ ਬੀਬੀ।
ਨਿਜ ਪਤ ਬਿਨ ਕਬ ਚਹਿ ਨਾ ਆਨਾ,
ਆਪਣੇ ਪਤੀ ਤੋਂ ਇਲਾਵਾ ਕਦੇ ਦੂਸਰੇ ਪੁਰਖ ਦਾ ਫੁਰਨਾ ਤੱਕ ਵੀ ਨਹੀਂ ਕੀਤਾ ਇਹਨੇ। ਹਾਲਾਂਕਿ ਇਹਦੇ ਪਤੀ ਦੀ ਦਸ਼ਾ ਕੈਸੀ ਸੀ, ਆਪ ਇਹ ਰਾਜਕੁਮਾਰੀ ਰਹੀ ਹੈ, ਸ਼ਾਹੂਕਾਰ ਦੀ ਧੀ ਸੀ, ਸੁੰਦਰ ਸਵਰੂਪ ਹੈ, ਪਰ ਧੰਨ ਹੈ ਇਹ ਮਾਈ ਜਿਹਨੇ ਆਪਣੇ ਪਤਵਰਤਾ ਧਰਮ ਦੀ ਪਾਲਣਾ ਕੀਤੀ, ਆਪਣੇ ਕੋੜੀ ਪਤੀ ਤੋਂ ਇਲਾਵਾ ਕਦੇ ਕਿਸੇ ਦੂਸਰੇ ਪੁਰਖ ਦਾ ਫੁਰਨਾ ਤੱਕ ਵੀ ਇਹਨੇ ਆਪਣੇ ਮਨ ਚ ਨਹੀਂ ਕੀਤਾ।
ਖੇਦ ਬਿਸਾਲ ਸਹਿ ਸਭ ਤਨ ਮੈਂ,
ਸਾਰਾ ਦੁੱਖ ਹੁਣ ਕੋਈ ਛੋਟੀ ਸਮੱਸਿਆ ਥੋੜੀ ਸੀ, ਅਚਾਨਕ ਮਹਿਲਾਂ ਚੋਂ ਨਿਕਲ ਕੇ ਜਿਹਨੂੰ ਮੰਗਣਾ ਪੈ ਜੇ ਕੋੜੀ ਦੇ ਲੜ ਲੱਗ ਕੇ, ਕਿਹੋ ਜਿਹੀ ਹਾਲਤ ਹੋਵੇਗੀ ਉਸ ਔਰਤ ਦੀ। ਬਹੁਤ ਜ਼ਿਆਦਾ ਦੁਖੀ ਹੈ, ਬਹੁਤ ਜ਼ਿਆਦਾ ਮੁਸ਼ਕਤ ਘਾਲਦੀ ਹੈ, ਪਰ ਰੱਬੀ ਰਜਾ ਵਿੱਚ ਰਾਜੀ ਰਹਿਣ ਦੀ ਬਿਰਤੀ ਰੱਖਦੀ ਹੈ।
ਤਉ ਨਾ ਡੋਲਤ ਹੈ ਕਬ ਮਨ ਮੈਂ,
ਕਦੇ ਮਨ ਕਰਕੇ ਨਹੀਂ ਡੋਲੀ। ਸਮੱਸਿਆਵਾਂ ਬਹੁਤ ਆਈਆਂ, ਦੁੱਖ ਤਕਲੀਫਾਂ ਬਹੁਤ ਝੱਲੀਆਂ, ਪਰ ਕਦੇ ਮਨ ਨੂੰ ਡਾਵਾਂ ਡੋਲ ਨਹੀਂ ਹੋਣ ਦਿੱਤਾ।
ਤ੍ਰਿਪ ਦੋਹਿਤਾ ਅਪਦਾ ਅਸ ਚਾਲੀ,
ਕਹਿੰਦੇ ਰਾਜੇ ਦੀ ਪੱਟੀ ਦੇ ਸ਼ਾਹੂਕਾਰ ਦੀ ਲੜਕੀ ਨੇ ਇੰਨੀ ਅਪਦਾ ਤੇ ਦੁੱਖ ਆਪਣੇ ਤਨ ਤੇ ਝੱਲਿਆ।
ਤਉ ਧਰਮ ਤੇ ਭਈ ਨਾ ਖਾਲੀ,
ਪਰ ਆਪਣਾ ਧਰਮ ਨਹੀਂ ਛੱਡਿਆ, ਜਿਹੜਾ ਉਹਦਾ ਧਰਮ ਸੀ ਪਤਬਰਤਾ ਧਰਮ ਆਪਣੇ ਧਰਮ ਤੋਂ ਖਾਲੀ ਨਹੀਂ ਹੋਈ, ਧਰਮ ਨਹੀਂ ਤਿਆਗਿਆ।
ਜਬ ਤਿਸ ਥਾਨ ਆਨ ਕਰ ਦੇਖਾ,
ਜਦੋਂ ਇਹ ਬੀਬੀ ਆਈ ਨਾ ਵਾਪਸ ਉਸੇ ਬੇਰੀ ਦੇ ਥੱਲੇ, ਦੁੱਖ ਭੰਜਨੀ ਬੇਰੀ ਦੇ, ਉਥੇ ਆ ਕੇ ਜਦੋਂ ਇਹਨੇ ਵੇਖਿਆ,
ਬੈਠੇ ਉਹ ਸੁੰਦਰ ਪੁਰਖ ਵਿਸ਼ੇਖਾ,
ਵੇਖਿਆ ਵੀ ਜਿਹੜੀ ਇਹਦੇ ਪਤੀ ਵਾਲੀ ਖਾਰੀ ਹੈ ਉਹਨੂੰ ਮੂਧਾ ਮਾਰ ਕੇ ਉੱਤੇ ਕੋਈ ਬੰਦਾ ਬੈਠਾ, ਇਹ ਤਾਂ ਕੋਈ ਹੋਰ ਹੀ ਪੁਰਖ ਬੈਠਾ।
ਇਹੋ ਕਿਆ ਭਇਓ ਨਾ ਜਾਣੇ ਉਹ ਜਾਏ,
ਮਨ ਚ ਸੋਚਦੀ ਹੈ ਵੀ ਇਹ ਕੀ ਹੋਇਆ, ਸਮਝ ਨਾ ਆਵੇ ਉਹਨੂੰ, ਪਹਿਚਾਣ ਚ ਵੀ ਨਹੀਂ ਸੀ ਆਉਂਦਾ।
ਮਮ ਪਤ ਨਹਿ ਦੀਸਤ ਇਸ ਥਾਏ,
ਸੱਜੇ ਖੱਬੇ ਨਿਗਾਹ ਮਾਰ ਕੇ ਵੇਖਦੀ ਹੈ ਵੀ ਮੇਰਾ ਪਤੀ ਤਾਂ ਕਿਤੇ ਨਜ਼ਰ ਨਹੀਂ ਆਉਂਦਾ, ਮੇਰਾ ਪਤੀ ਤਾਂ ਕਿਤੇ ਦਿਸਦਾ ਨਹੀਂ।
ਇਹੋ ਕੋ ਬੈਠਿਓ ਅਗਗਨ ਕਰਤਾ,
ਸੋਚਦੀ ਹੈ ਵੀ ਇਹ ਕੌਣ ਬੈਠਾ ਮੇਰੇ ਪਤੀ ਦੀ ਖਾਰੀ ਨੂੰ ਮੂਧਾ ਮਾਰ ਕੇ, ਕੋਈ ਪਾਪ ਕਰਨ ਵਾਲਾ ਪਾਪੀ ਜਾਪਦਾ, ਵੀ ਇਹ ਕੋਈ ਪਾਪ ਕਰਨ ਵਾਲਾ, ਇਹਨੇ ਕੋਈ ਪਾਪ ਕੀਤਾ, ਕੋਈ ਗੁਨਾਹ ਕੀਤਾ, ਇੱਥੇ ਬੈਠਾ।
ਲਖੀਅਤ ਮਮ ਭਰਤਾ ਕੋ ਹਰਤਾ,
ਸੋਚਦੀ ਹੈ ਕਿ ਕਿਤੇ ਇਹਨੇ ਮੇਰੇ ਪਤੀ ਦੇ ਪ੍ਰਾਣ ਨਾ ਹਰ ਲਏ ਹੋਣ, ਵੀ ਉਹਦੀ ਖਾਰੀ ਤੇ ਆਪ ਬੈਠਾ ਉਹਨੂੰ ਕਿਤੇ ਮਾਰ ਨਾ ਦਿੱਤਾ ਹੋਵੇ ਇਹਨੇ, ਉਹਦੇ ਕਿਤੇ ਪ੍ਰਾਣ ਨਾ ਇਹਨੇ ਹਰ ਲਏ ਹੋਣ।
ਸੁੱਕ ਚ ਦੂਰ ਤੇ ਊਚ ਉਚਾਰੀ,
ਉਹ ਨੇੜੇ ਨੀ ਆਈ, ਦੂਰੋਂ ਹੀ ਡਰ ਕੇ ਦੂਰ ਹੀ ਖਲੋ ਗਈ ਵੀ ਜੇ ਮੇਰੇ ਪਤੀ ਨੂੰ ਇਹਨੇ ਮਾਰ ਦਿੱਤਾ ਹੋਇਆ ਤੇ ਇਹਦੀ ਨੀਯਤ ਮਾੜੀ ਹੋਵੇਗੀ। ਉਹ ਦੂਰ ਹੀ ਖਲੋ ਗਈ, ਦੂਰੋਂ ਖਲੋ ਕੇ ਉੱਚੀ ਉੱਚੀ ਬੋਲੀ,
ਕੋ ਤੂੰ ਅਹੈ ਇਹਾਂ ਦੁਰਚਾਰੀ,
ਆਵਾਜ਼ ਮਾਰ ਕੇ ਦੂਰੋਂ ਕਹਿੰਦੀ ਹੈ ਕੌਣ ਹੈ ਉਹ ਦੁਰਾਚਾਰੀਆ, ਤੂੰ ਉਹ ਮੰਦ ਕਰਮੀਆਂ ਤੂੰ ਕੌਣ ਹੈ।
ਮਮ ਪਤ ਕਹਾ ਇਹਾਂ ਤਜ ਗਈ,
ਮੇਰਾ ਪਤੀ ਕਿੱਥੇ ਹੈ, ਇਸ ਖਾਰੀ ਚ ਮੈਂ ਪਾ ਕੇ ਗਈ ਸੀ, ਉਹਨੂੰ ਇੱਥੇ ਛੱਡ ਕੇ ਗਈ ਸੀ, ਉਹ ਕਿੱਥੇ ਹੈ।
ਤੁੰਗ ਗ੍ਰਾਮ ਤੇ ਤੂਰਨ ਆਈ,
ਮੈਂ ਕੋਈ ਜ਼ਿਆਦਾ ਟਾਈਮ ਨਹੀਂ ਲਾਇਆ, ਸਮਾਂ ਜ਼ਿਆਦਾ ਨਹੀਂ ਲਾਇਆ, ਆ ਲਾਗੇ ਤੁੰਗ ਪਿੰਡ ਆ, ਉਥੋਂ ਮੈਂ ਚੱਲ ਕੇ ਆਈ ਆ ਵਾਪਸ।
ਅਬ ਮੈਂ ਕਰਾਂ ਪੁਕਾਰ ਉਦਾਰਾ,
ਦੱਸੋ ਪਾਪੀਆ ਕਿੱਥੇ ਆ ਮੇਰਾ ਪਤੀ, ਨਹੀਂ ਤਾਂ ਮੈਂ ਤੇਰੇ ਖਿਲਾਫ ਹੁਣ ਪੁਕਾਰ ਕਰਾਂਗੀ।
ਕਹਿ ਲੈ ਹੋ ਜੇ ਕੀਨ ਸੰਘਾਰਾ,
ਜੇ ਤੂੰ ਮੇਰੇ ਪਤੀ ਨੂੰ ਮਾਰਿਆ ਹੋਇਆ ਤੇ ਤੈਨੂੰ ਫੜ ਲਿਆ ਜਾਵੇਗਾ, ਤੈਨੂੰ ਉਹਦਾ ਦੰਡ ਮਿਲੇਗਾ, ਸਜ਼ਾ ਮਿਲੇਗੀ, ਤੇਰੀ ਵੀ ਮੌਤ ਹੋਵੇਗੀ।
ਨਾਹੇ ਤਾਂ ਮੋਹੇ ਬਤਾਵੋ ਪਤ ਕੋ,
ਜੇ ਤੂੰ ਬਚਣਾ ਚਾਹੁੰਦਾ ਤਾਂ ਦੱਸ ਦੇ ਮੇਰਾ ਪਤੀ ਕਿੱਥੇ ਹੈ।
ਰਹੇ ਉਹ ਜੀਅਤ ਜੋ ਕੀ ਹੈ ਇਤ ਉਤ ਕੋ,
ਹੈ ਉਹ ਜਿਉਂਦਾ ਹੀ ਹੈ, ਜੇ ਇੱਧਰ ਉੱਧਰ ਕੀਤਾ ਤੇ ਦੱਸ ਦੇ, ਕਿਤੇ ਮਾਰ ਤਾਂ ਨਹੀਂ ਦਿੱਤਾ ਮੇਰੇ ਪਤੀ ਨੂੰ ਤੈਂ, ਜੇ ਮਾਰਿਆ ਹੋਇਆ ਤੇ ਤੂੰ ਵੀ ਮਾਰਿਆ ਜਾਵੇਂਗਾ, ਦੱਸ ਦੇ ਹਾਲੇ ਵੀ ਜੇ ਆਪਣਾ ਭਲਾ ਲੋਚਦਾ, ਜੇ ਮੇਰਾ ਪਤੀ ਇੱਧਰ ਉੱਧਰ ਕੀਤਾ ਤਾਂ ਦੱਸ ਕਿੱਥੇ ਹੈ।
ਤੂਰਨ ਕਰ ਨਹਿ ਬਿਲਮ ਲਗਾਵੋ,
ਜਿੰਨਾ ਛੇਤੀ ਹੋਵੇ ਦੱਸ ਦੇ, ਦੇਰੀ ਨਾ ਲਾ।
ਮਮ ਭਰਤਾ ਕੋ ਆਖ ਦਿਖਾਵੋ,
ਮੇਰਾ ਪਤੀ ਮੈਨੂੰ ਮੇਰੀਆਂ ਅੱਖਾਂ ਨਾਲ ਵਿਖਾ ਦੇ ਕਿੱਥੇ ਹੈ।
ਸੁਣਤ ਪਿਆ ਨੇ ਕੀਨ ਬਖਾਨ,
ਹੁਣ ਅੱਗੋਂ ਇਹਦਾ ਪਤੀ ਸੀ ਉਹ ਅੱਗੋਂ ਬੋਲਿਆ,
ਮੈਂ ਤੇਰੋ ਪਤਲੇ ਹੋ ਪਛਾਣ,
ਕਹਿਣ ਲੱਗਾ ਰਜਨੀ ਮੈਂ ਹੀ ਤੇਰਾ ਪਤੀ ਹਾਂ, ਤੂੰ ਮੈਨੂੰ ਸਿਆਣ ਪਛਾਣ, ਮੈਂ ਹੀ ਤੇਰਾ ਪਤੀ ਹਾਂ।
ਹੇ ਧਰਮ ਅੱਗੇ ਭਰਮ ਨਾ ਕੀਜਾ ਹੈ,
ਹੇ ਧਰਮ ਅੱਗ, ਧਰਮ ਅੱਗ ਕਹਿੰਦੇ ਧਰਮ ਦੇ ਵਿੱਚ ਪੱਕੀ, ਕਹਿੰਦੇ ਹੇ ਧਰਮ ਅੱਗੇ ਭਰਮ ਨਾ ਕਰ ਆਪਣੇ ਹਿਰਦੇ ਵਿੱਚ, ਮੈਂ ਹੀ ਤੇਰਾ ਪਤੀ ਹਾਂ।
ਹੇ ਪਤ ਵਰਤੇ ਬ੍ਰਤੰਤ ਸੁਣੀ ਜਹੈ,
ਹੇ ਪਤ ਵਰਤੇ ਧਰਮ ਚ ਪਰਪੱਕ ਰਹਿਣ ਵਾਲੀ ਰਜਨੀ, ਸੁਣ ਸਾਰਾ ਬਿਰਤਾਂਤ ਮੈਂ ਤੈਨੂੰ ਦੱਸਦਾ।
ਪੂਰਵ ਭਾਗ ਜਗੇ ਅਬ ਮੇਰੋ,
ਮੇਰੇ ਕੋਈ ਪੂਰਵਲੇ ਜਨਮਾਂ ਦੇ ਭਾਗ ਜਾਗੇ ਨੇ ਰਜਨੀ, ਮੇਰੇ ਕੋਈ ਕਰਮ ਸਵੱਲੇ ਹੋਏ ਹਨ।
ਫਲ ਪ੍ਰਾਪਤ ਉਹ ਚੱਕ ਇਸ ਬੇਰੇ,
ਇਸ ਜਗ੍ਹਾ ਤੇ ਮੈਨੂੰ ਅਚਾਨਕ ਹੀ ਉਹ ਫਲ ਪ੍ਰਾਪਤ ਹੋ ਗਿਆ, ਮੇਰੇ ਕੋਈ ਭਾਗ ਸਵੱਲੇ ਹੋਏ, ਕਰਮ ਚੰਗੇ ਹੋਏ, ਜਿਨ੍ਹਾਂ ਦਾ ਫਲ ਮੈਨੂੰ ਅਚਾਨਕ ਇੱਥੇ ਆਣ ਪ੍ਰਾਪਤ ਹੋਇਆ।
ਕਰਤ ਸ਼ਨਾਨ ਕਾਕ ਮੈਂ ਹੀਰਾ,
ਆ ਬੇਰੀ ਦੇ ਥੱਲੇ ਜਿਹੜਾ ਤੂੰ ਜਲ ਵੇਖਦੀ ਹੈ ਇਕੱਠਾ ਹੋਇਆ, ਇਹਦੇ ਚ ਮੈਂ ਇੱਕ ਕਾਂ ਨੂੰ ਵੇਖਿਆ ਇਸ਼ਨਾਨ ਕਰਦਿਆਂ।
ਭਇਓ ਹੰਸ ਸਿੱਤ ਭਰਨ ਬਡੇਰਾ,
ਉਹ ਕਾਂ ਇਸ਼ਨਾਨ ਕਰਕੇ ਸਫੇਦ ਹੰਸ ਬਣ ਗਿਆ।
ਇਸ ਜਲ ਕੋ ਫਲ ਮੈਂ ਤਬ ਜਾਣਾ,
ਫਿਰ ਮੈਨੂੰ ਪਤਾ ਲੱਗਾ ਵੀ ਇਹ ਕੋਈ ਜਲ ਸਧਾਰਨ ਜਲ ਨਹੀਂ ਹੈ।
ਨੀਠ ਨੀਠ ਦ੍ਰੁਤ ਆਨ ਸ਼ਨਾਨਾ,
ਮੈਂ ਸਹਿਜੇ ਸਹਿਜੇ ਸਮਰਤ ਜਲ ਦੇ ਵਿੱਚ ਰਿੜ ਰਿੜ ਕੇ ਘਿਸਰ ਕੇ ਜਾ ਕੇ ਇਸ਼ਨਾਨ ਕੀਤਾ।
ਭਇਓ ਅਰੋਗ ਅੰਗ ਤਨ ਸੁੰਦਰ,
ਇਸ਼ਨਾਨ ਕਰਦਿਆਂ ਮੇਰਾ ਸਰੀਰ ਅਰੋਗ ਹੋ ਗਿਆ, ਮੇਰੀ ਕਾਇਆ ਸੁੰਦਰ ਹੋ ਗਈ ਹੈ।
ਮੈਂ ਪਤ ਸੋਨਾ ਭਰਮ ਉਰ ਅੰਦਰ,
ਮੈਂ ਹੀ ਤੇਰਾ ਪਤੀ ਹਾਂ, ਤੂੰ ਆਪਣੇ ਹਿਰਦੇ ਚ ਭਰਮ ਨਾ ਕਰ।
ਮਿਲਹੋ ਆਨ ਅਬ ਮੋਕੋ ਅਬ ਪਿਆਰੀ,
ਹੇ ਰਜਨੀ ਆ ਮੇਰੇ ਨੇੜੇ ਨਜ਼ਦੀਕ ਆ ਜਾ, ਕੋਲ ਆ ਕੇ ਮੈਨੂੰ ਸਿਆਣ ਪਹਿਚਾਣ, ਮੈਂ ਉਹੀ ਹਾਂ।
ਤੁਵ ਪ੍ਰਤਾਪ ਮੁਝ ਪਾ ਸੁਖ ਭਾਰੀ,
ਜੇ ਮੈਨੂੰ ਇਹ ਅਰੋਗਤਾ ਹੀ ਮਿਲੀ ਹੈ ਤੇ ਰਜਨੀ ਇਹਦੇ ਵਿੱਚ ਵੀ ਤੇਰਾ ਉਪਕਾਰ ਹੈ। ਤੂੰ ਮੈਨੂੰ ਇੱਥੇ ਲੈ ਕੇ ਆਈ ਹੈ, ਤੇਰੇ ਪ੍ਰਤਾਪ ਕਰਕੇ ਮੈਨੂੰ ਇਹ ਅਰੋਗਤਾ ਪ੍ਰਾਪਤ ਹੋਈ। ਇਹ ਤੇਰੀ ਬੰਦਗੀ ਹੈ, ਇਹ ਤੇਰੀ ਤਪੱਸਿਆ ਜਿਹਦੇ ਫਲ ਮੈਨੂੰ ਪ੍ਰਾਪਤ ਹੋਏ ਹਨ।
ਸੁਨਤ ਰਿਸ਼ੀ ਬਚ ਉੱਚੀ ਉਚਾਰਾ,
ਕਹਿੰਦੇ ਜਦੋਂ ਰਜਨੀ ਨੇ ਗੱਲਾਂ ਸੁਣੀਆਂ ਤੇ ਸੁਣ ਕੇ ਅੱਗੋਂ ਉੱਚੀ ਬੋਲੀ,
ਮੁਝ ਹਿਤ ਤੈ ਮੇਰੋ ਪਤ ਮਾਰਾ।
ਕਹਿਣ ਲੱਗੀ ਮੈਂ ਨੀ ਮੰਨਦੀ, ਤੂੰ ਜਰੂਰ ਮੇਰੇ ਵਾਸਤੇ ਕਿ ਮੈਨੂੰ ਅਪਣਾਉਣ ਵਾਸਤੇ, ਵੀ ਮੈਨੂੰ ਹਰਨ ਵਾਸਤੇ ਤੂੰ ਮੇਰਾ ਪਤੀ ਮਾਰ ਦਿੱਤਾ ਹੈ।
ਕੈਸੇ ਕੁਸ਼ਟ ਯੁਕਤ ਅਸ ਹੋਵਤ,
ਉਹ ਤਾਂ ਕੋਟ ਦੇ ਸਹਿਤ ਸੀ, ਉਹਦੇ ਸਰੀਰ ਤੇ ਕੁਸ਼ਟ ਸੀ।
ਕਰ ਪਗ ਬਿਨ ਕੇ ਕਰ ਪਗ ਜੋਵਤ,
ਉਹਦੇ ਨਾ ਹੱਥ ਸੀ ਨਾ ਪੈਰ ਸੀ, ਉਂਗਲਾਂ ਝੜ ਗਈਆਂ ਸੀ। ਤੇਰੇ ਤਾਂ ਹੱਥ ਪੈਰ ਸਾਰਾ ਕੁਝ ਸਾਬਤ ਹੈ।
ਨਹਿ ਨਿਸ਼ਚੇ ਚਿਤੇ ਆਵਤ ਮੋਹੀ,
ਮੇਰੇ ਮਨ ਚ ਨੀ ਤੇਰੀ ਇਸ ਗੱਲ ਦਾ ਨਿਸ਼ਚਾ ਆਉਂਦਾ, ਮੈਂ ਨੀ ਜੇ ਨਿਰਣਾ ਕਰਦੀ।
ਅਗ ਕੀ ਸ਼ੰਕਾ ਹੋਵੇ ਵਿਚ ਤੋਹੀ,
ਮੈਨੂੰ ਜਾਪਦਾ ਤੇਰੇ ਵਿਚ ਕੋਈ ਪਾਪ ਕਰਮ ਕਰਨ ਦੀ ਰਤੀ ਹੈ। ਤੂੰ ਜ਼ਰੂਰ ਕੋਈ ਨਾ ਕੋਈ ਪਾਪ ਕੀਤਾ ਹੈ, ਕੋਈ ਇਹੋ ਜਿਹਾ ਕੰਮ ਕੀਤਾ ਜਿਹਨੂੰ ਹੁਣ ਛੁਪਾ ਰਿਹਾ।
ਜੇਕਰ ਮੇਰੋ ਪਤ ਮਰ ਗਯੋ,
ਤੇ ਜੇਕਰ ਮੇਰਾ ਪਤੀ ਮਰ ਗਿਆ ਹੈ,
ਨਹਿ ਜੀਵੋ ਨਿਜ ਪ੍ਰਾਨਨ ਹਯੋ,
ਮੈਂ ਆਪਣੇ ਪ੍ਰਾਣ ਤਿਆਗ ਦੇਵਾਂਗੀ, ਉਹਦੇ ਬਿਨਾਂ ਮੈਂ ਵੀ ਜਿਉਂਦੀ ਨਹੀਂ ਰਹਿਣਾ, ਉਹਦੇ ਬਿਨਾਂ ਮੈਂ ਵੀ ਆਪਣੇ ਪ੍ਰਾਣ ਨਹੀਂ ਰੱਖਣੇ।
ਤੋਹੇ ਗਹਾਏ ਆਪ ਮਰ ਜਾਊ,
ਯਾਦ ਰੱਖੀ ਏਦਾਂ ਨਹੀਂ ਮਰਾਂਗੀ ਮੈਂ, ਪਹਿਲਾਂ ਤੈਨੂੰ ਫੜਾਵਾਂਗੀ ਕਿਸੇ ਰਾਜੇ ਦੇ ਕੋਲ, ਤੈਨੂੰ ਫੜਾ ਕੇ ਕੈਦ ਕਰਾ ਕੇ ਫਿਰ ਮਰਾਂਗੀ।
ਨਹਿ ਪਰ ਪੁਰਖ ਅੰਗ ਸੰਗ ਲਾਊ,
ਮੈਂ ਕਿਸੇ ਪਰਾਏ ਪੁਰਖ ਨੂੰ ਆਪਣੇ ਨੇੜੇ ਨਹੀਂ ਆਵਣ ਦੇਵਾਂਗੀ।
ਇਤਿਆਦਿਕ ਉੱਚੇ ਬਚ ਟੇਰਤ,
ਇੱਦਾਂ ਉੱਚੀ ਉੱਚੀ ਉਹ ਬੋਲਦੀ ਆ, ਕਿਲਕਾਰੀਆਂ ਮਾਰਦੀ ਹੈ।
ਸੁਣ ਗਨ ਲੋਕ ਮਿਲੇ ਤਿਨ ਹੇਰਤ,
ਹੁਣ ਨੇੜੇ ਲੋਕਾਂ ਦੇ ਕੰਨਾਂ ਚ ਆਵਾਜ਼ ਆਈ, ਵੀ ਆਵਾਜ਼ ਕਿੱਥੋਂ ਆਉਂਦੀ, ਲਾਗੇ ਸ਼ਹਿਰ ਸੀ, ਮਹਾਰਾਜ ਜੀ ਦੀ ਸੰਗਤ ਵਿਰਤ ਦੀ ਵਿਚਰਦੀ ਸੀ। ਕਹਿੰਦੇ ਕਈ ਪ੍ਰੇਮੀ ਗੁਰਸਿੱਖ ਉੱਥੇ ਆਣ ਕੇ ਇਕੱਠੇ ਹੋ ਗਏ,
ਦੋਨੋ ਨਿਜ ਨਿਜ ਬ੍ਰਿਥਾ ਸੁਣਾਈ,
ਇਹਨਾਂ ਦਾ ਝਗੜਾ ਵੇਖਿਆ। ਉਹਨੇ ਪਿੰਗਲੇ ਨੇ ਆਪਣੀ ਹਾਲਤ ਦੱਸੀ, ਰਜਨੀ ਨੇ ਆਪਣੀ ਸਾਰੀ ਬਿਰਥਾ ਦੱਸੀ, ਦੋਨਾਂ ਨੇ ਆਪੋ ਆਪਣਾ ਪੱਖ ਸੁਣਾਇਆ।
ਸੁਣ ਕਰ ਕਿਸੇ ਨਾ ਸਮਝ ਨਾ ਰਿਹਾਈ,
ਹੁਣ ਉਹ ਜਿੰਨੇ ਸੁਣਨ ਵਾਲੇ ਉਹਨਾਂ ਨੂੰ ਸਮਝ ਨਾ ਆਵੇ ਵੀ ਕੌਣ ਸੱਚਾ ਤੇ ਕੌਣ ਝੂਠਾ।
ਤਬ ਸਭ ਹਿਨ ਤਿਨ ਕੋ ਸਮਝਾਵਾ,
ਫਿਰ ਉਹਨਾਂ ਸਿੱਖਾਂ ਨੇ ਇਹਨਾਂ ਦੋਨਾਂ ਨੂੰ ਸਮਝਾਇਆ,
ਕਿਉਂ ਤੁਮ ਝਗੜੋ ਬਾਦ ਉਠਾਵਾ।
ਕਹਿਣ ਲੱਗੇ ਭਾਈ ਤੁਸੀਂ ਝਗੜਾ ਕਿਉਂ ਕਰਦੇ ਹੋ, ਕਿਉਂ ਇਹ ਬਿਨਾਂ ਗੱਲ ਤੋਂ ਤੁਸੀਂ ਵਾਦ ਵਿਵਾਦ ਕਰਦੇ ਹੋ।
ਅਪਰ ਨਾ ਕਰ ਹੈ ਨਿਆਉ ਤੁਮਾਰਾ,
ਤੁਹਾਡਾ ਨਿਆਉ ਕਿਸੇ ਹੋਰ ਨੇ ਨਹੀਂ ਕਰਨਾ। ਜਿਹੜਾ ਇਹ ਤੁਹਾਡਾ ਝਗੜਾ ਹੈ, ਇਹ ਤਾਂ ਕਿਸੇ ਰਾਜੇ ਦੇ ਸਮਝ ਚ ਨਹੀਂ ਆਉਣਾ, ਤੁਹਾਡਾ ਨਿਆਉ ਕਿਸੇ ਹੋਰ ਨੇ ਨਹੀਂ ਕਰਨਾ।
ਸ਼੍ਰੀ ਗੁਰ ਅਰਜਨ ਇਹਾਂ ਉਦਾਰਾ,
ਤੁਹਾਡਾ ਨਿਆਉ ਜੇ ਕੋਈ ਕਰ ਸਕਦਾ ਹੈ ਤਾਂ ਉਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਹਨ, ਉਹ ਇੱਥੇ ਹਨ।
ਅੰਤਰਜਾਮੀ ਸੋ ਸਭ ਜਨ ਹੈ,
ਉਹ ਅੰਤਰਜਾਮੀ ਨੇ, ਉਹ ਜਾਣਦੇ ਨੇ ਸਾਰਾ ਕੁਝ, ਉਹ ਚੰਗੀ ਤਰ੍ਹਾਂ ਜਾਣਦੇ ਨੇ ਵੀ ਇਹ ਤੇਰਾ ਪਤੀ ਹੈ ਕਿ ਨਹੀਂ, ਵਾਕਈ ਇਹ ਸਭ ਕੁਝ ਹੋਇਆ ਜਿਵੇਂ ਦੱਸਦਾ, ਉਹ ਅੰਤਰਜਾਮੀ ਨੇ ਸਭ ਕੁਝ ਜਾਣਦੇ ਨੇ।
ਕਰ ਨਿਰਣੈ ਸੱਚ ਬਾਕ ਬਖਾਨ ਹੈ,
ਉਹ ਨਿਰਣਾ ਕਰਕੇ ਜੋ ਸੱਚੋ ਸੱਚ ਹੈ ਉਹ ਤੁਹਾਡੇ ਸਾਹਮਣੇ ਰੱਖ ਦੇਣਗੇ।
ਕੋ ਕਹੇ ਉਹ ਸੱਚ ਹੀ ਜਨੀਆ ਹੈ,
ਉਹ ਜੋ ਕਹਿ ਦਿੰਦੇ ਨੇ, ਤਿੰਨ ਕੋ ਕਹੇ ਉਹ ਸੱਚ ਹੀ ਜਨੀਆ, ਜੋ ਕਹਿ ਦਿੰਦੇ ਨੇ ਉਹ ਸੱਚ ਹੀ ਹੁੰਦਾ।
ਨਿਹ ਸੰਸੈ ਦੋਨੋ ਬਚ ਮੰਨੀਆ ਹੈ,
ਨਿਰ ਸੰਸੈ ਹੋ ਕੇ ਤੁਸੀਂ ਉਹਨਾਂ ਦਾ ਬਚਨ ਮੰਨੋ ਤੇ ਚਲੋ ਚੱਲ ਕੇ ਉਹਨਾਂ ਦੇ ਪਾਸ ਹਾਜ਼ਰ ਹੋਵੋ।
ਇਮ ਸੁਨ ਕੈ ਤ੍ਰਿ ਉਰ ਹੁਲਸਾਈ,
ਹੁਣ ਬੀਬੀ ਰਜਨੀ ਗੁਰੂ ਘਰ ਦੀ ਸ਼ਰਧਾਲੂ ਸੀ, ਉਹ ਸੁਣ ਕੇ ਖੁਸ਼ ਹੋਈ ਵੀ ਚਲੋ ਸਤਿਗੁਰੂ ਜੀ ਤਾਂ ਸਹੀ ਫੈਸਲਾ ਕਰਨਗੇ, ਮੇਰਾ ਨਿਆਂ ਕਰਨਗੇ।
ਸਤਿਗੁਰ ਤੇ ਮਮ ਸੰਸੈ ਜਾਈ,
ਮੇਰਾ ਇਹ ਸੰਸਾ ਸਤਿਗੁਰਾਂ ਤੋਂ ਜਾਵੇਗਾ।
ਸਭ ਦੋਨੋ ਕੁਛ ਨਰ ਲੈ ਸਾਥ,
ਦੋਵੇਂ ਮੀਆਂ ਬੀਬੀ ਉਹ ਪਿੰਗਲਾ ਵੀ ਤੇ ਬੀਬੀ ਰਜਨੀ ਤੇ ਸੰਗਤ ਨਾਲ ਚੱਲ ਕੇ
ਗਏ ਜਹਾਂ ਗੁਰ ਅਰਜਨ ਨਾਥ,
ਉੱਥੇ ਚੱਲ ਕੇ ਆਏ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਸੰਤੋਖ ਸਰ ਸਰੋਵਰ ਦੀ ਸੇਵਾ ਕਰਾ ਰਹੇ। ਉਸੇ ਜਗ੍ਹਾ ਤੇ ਆਣ ਕੇ ਹਾਜ਼ਰ ਹੋਏ।
ਜੋਗੀ ਕੋ ਬਿਰਤਾਂਤ ਹੋਇਆ ਰਹਿਓ।
ਆਲੇ ਕੁਝ ਸਮਾਂ ਪਹਿਲਾਂ ਹੀ ਜੋਗੀ ਵਾਲਾ ਬਿਰਤਾਂਤ ਹੋਇਆ ਸੀ, ਉਹ ਬੜਾ ਅਸਚਰਜ ਸੀ। ਪਿੱਛੇ ਆਪ ਜੀ ਨੇ ਕਥਾ ਸੁਣੀ ਹੈ, ਕੁਝ ਸਮਾਂ ਪਹਿਲਾਂ ਹੀ ਆਲੇ ਯੋਗੀ ਵਾਲਾ ਉਹ ਬਿਰਤਾਂਤ ਹੋਇਆ ਸੀ, ਉਹਨੇ ਆਪਣਾ ਸਰੀਰ ਤਿਆਗਿਆ ਸੀ।
ਮਹਾ ਅਚੰਭਾ ਸਭ ਉਰ ਲਹਿਓ।
ਉਹ ਯੋਗੀ ਵਾਲਾ ਬਿਰਤਾਂਤ ਵੇਖ ਕੇ ਸਾਰੇ ਬੜੇ ਅਚੰਭਤ ਸੀ, ਬੜੇ ਅਸਚਰਜ ਤੇ ਹੈਰਾਨ ਸਨ।
ਦੁਤੀ ਅਚੰਭਾ ਇਹੋ ਲੈ ਗਈ।
ਕਹਿੰਦੇ ਹਾਲੇ ਇੱਕ ਅਚੰਭਾ ਹੀ ਨਹੀਂ ਸੀ ਖਤਮ ਹੋਇਆ, ਇਹਨੇ ਨੂੰ ਦੂਜਾ ਅਚੰਭਾ ਉੱਥੇ ਪਹੁੰਚ ਗਿਆ। ਜਦੋਂ ਇਹ ਦੂਸਰਾ ਮਸਲਾ ਪਹੁੰਚਿਆ, ਇਹ ਵੀ ਸੁਣ ਕੇ ਬੜੇ ਅਸਚਰਜ ਹੋਏ, ਹੈਰਾਨ ਹੋਏ।
ਹੱਥ ਜੋਰ ਪਦ ਬੰਦਤ ਭਈ।
ਇਹਨਾਂ ਦੋਨਾਂ ਨੇ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਹੱਥ ਜੋੜ ਕੇ ਮੱਥਾ ਟੇਕਿਆ।
ਤਿਸਕੇ ਪਤ ਨੇ ਮਸਤਕ ਟੇਕਾ।
ਉਹ ਜਿਹੜਾ ਪਿੰਗਲਾ ਪਤੀ ਸੀ ਰਜਨੀ ਦਾ, ਉਹਨੇ ਮਹਾਰਾਜ ਜੀ ਦੇ ਚਰਨਾਂ ਤੇ ਬੜੇ ਅਦਬ ਨਾਲ ਨਮਸਕਾਰ ਕੀਤੀ।
ਬੈਠੇ ਸਰ ਤਟ ਜਲਦ ਬਿਬੇਕਾ।
ਸਤਿਗੁਰੂ ਜੀ ਸੰਤੋਖ ਸਰ ਸਰੋਵਰ ਦੇ ਕੰਢੇ ਤੇ ਬੈਠੇ ਸਨ।
ਨਿਕਟ ਭੀੜ ਹੋਵੇ ਨਰ ਸਮੁਦਾਇ।
ਲਾਗੇ ਬਹੁਤ ਸਾਰੀ ਸੰਗਤ ਹੈ, ਗੁਰਸਿੱਖ ਹਨ।
ਕਰਹਿ ਕਾਰ ਕੋ ਥਿਰ ਟਿਗ ਥਾਏ।
ਉੱਥੇ ਸੇਵਾ ਚੱਲ ਰਹੀ ਸੀ ਸਰੋਵਰ ਦੀ, ਇਸ ਕਰਕੇ ਉਹ ਜੋਗੀ ਵਾਲਾ ਬਿਰਤਾਂਤ ਹੋਇਆ ਸੀ, ਤੋ ਸੰਗਤ ਹਾਲੇ ਮਹਾਰਾਜ ਜੀ ਦੇ ਪਾਸ ਹੀ ਬੈਠੀ ਸੀ।
ਖਰੇ ਭਏ ਦੋਨੋ ਕਰ ਜੋਰ।
ਦੋਵੇਂ ਮੀਆਂ ਬੀਬੀ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਹੱਥ ਜੋੜ ਕੇ ਖਲੋਤੇ ਨੇ ਪੁਕਾਰ ਕਰਨ ਲਈ।
ਸ਼੍ਰੀ ਅਰਜਨ ਪਿਖ ਕਰ ਇਨ ਔਰ।
ਪੰਜਵੇਂ ਪਾਤਸ਼ਾਹ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਇਹਨਾਂ ਵੱਲੇ ਵੇਖਿਆ।
ਪੂਜਿਓ ਕਾਰਜ ਕੌਣ ਤੁਮਾਰਾ।
ਮਹਾਰਾਜ ਜੀ ਕਹਿੰਦੇ ਹਾਂ ਭਾਈ, ਦੱਸੋ ਕਿਹੜਾ ਕਾਰਜ ਹੈ ਤੁਹਾਡਾ।
ਕਿਮ ਥਿਰ ਰਹੇ ਕਰਹੋ ਵਿਸਥਾਰ।
ਕਿਉਂ ਝਗੜਦੇ ਆਏ ਹੋ ਇੱਥੇ, ਕੀ ਗੱਲ ਹੈ, ਕਿਹੜਾ ਕਾਰਜ ਤੁਹਾਡਾ ਅਟਕਿਆ ਹੈ।
ਦੋਹਰਾ ਕਹਿਤ ਪਈ ਕਰ ਜੋਰ ਕਹਿ ਸ਼੍ਰੀ ਗੁਰੂ ਅਰਜੁਨ ਨਾਥ।
ਬੀਬੀ ਬੋਲੀ ਹੱਥ ਜੋੜ ਕੇ, ਹੇ ਜਗਤ ਨਾਥ, ਹੇ ਪੰਜਵੇਂ ਪਾਤਸ਼ਾਹ, ਹੇ ਦੀਨਾ ਬੰਧੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ।
ਸੋ ਜਸ ਆਪ ਕੋ ਬਿਦਤ ਹੈ ਕਰਾ ਮਾਤ ਅਤ ਸਾਥ।
ਹੇ ਗੁਰੂ ਅਰਜਨ ਸਾਹਿਬ, ਤੁਹਾਡਾ ਪ੍ਰਤਾਪ, ਤੁਹਾਡਾ ਸੁਜਸ ਚੜ੍ਹਦੇ ਤੋਂ ਲਹਿੰਦੇ ਤਾਈ ਵਿਸਤਰਤ ਹੈ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਉਗ ਬਣੋ ਤੈ ਆਥ ਬਣੋ, ਚਹੁ ਚੱਕੀ ਕੀਨ ਲੋਆ। ਮਹਾਰਾਜ, ਚਹੁ ਚੱਕਾਂ ਵਿੱਚ ਆਪ ਜੀ ਦਾ ਪ੍ਰਕਾਸ਼, ਆਪ ਜੀ ਦੀ ਕਰਾਮਾਤ ਸਾਰੇ ਜਗਤ ਵਿੱਚ ਵਿਦਤ ਹੈ, ਪ੍ਰਗਟ ਹੈ। ਜਗਤ ਨਾਥ, ਮੈਂ ਤੁਹਾਡੀ ਸ਼ਰਨ ਚ ਆਈ ਹਾਂ।
ਚੌ ਪਈ ਸ਼੍ਰੀ ਨਾਨਕ ਸੁਣੀਅਤ ਜਗ ਪਏ।
ਧੰਨ ਗੁਰੂ ਨਾਨਕ ਦੇਵ ਸਾਹਿਬ, ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਇਸ ਜਗਤ ਦੇ ਵਿੱਚ ਅਕਾਲ ਪੁਰਖ ਦਾ ਅਵਤਾਰ ਸੁਣੇ ਹਨ।
ਸਿੱਧ ਪੀਰ ਆਦਿਕ ਜੈ ਕਏ।
ਜਿਨ੍ਹਾਂ ਨੇ ਵੱਡੇ ਵੱਡੇ ਸਿੱਧ ਪੀਰ ਨਾਥ ਜੋਗੀ ਸਭ ਨੂੰ ਜੈ ਕੀਤਾ, ਸਭ ਤੇ ਜਿੱਤ ਪ੍ਰਾਪਤ ਕੀਤੀ ਆ ਗੁਰੂ ਨਾਨਕ ਸਾਹਿਬ ਨੇ।
ਮਹਾਂਪੁਰਖ ਗੰਭੀਰ ਉਦਾਰਾ।
ਜੋ ਮਹਾਂਪੁਰਖ ਨੇ, ਬੜੇ ਗੈਰ ਗੰਭੀਰ ਸੁਭਾਅ ਦੇ ਮਾਲਕ ਨੇ ਗੁਰੂ ਨਾਨਕ ਸਾਹਿਬ।
ਜਿਨ ਕੋ ਜਸ ਗਾਵਤ ਜਗ ਸਾਰਾ।
ਜਿਨ੍ਹਾਂ ਦੀ ਮਹਿਮਾ, ਜਿਨ੍ਹਾਂ ਦਾ ਜਸ ਸਾਰਾ ਜਗ ਗਾਉਂਦਾ, ਸਾਰਾ ਸੰਸਾਰ ਜਿਨ੍ਹਾਂ ਦੀਆਂ ਵਡਿਆਈਆਂ ਕਰਦਾ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਗਾਉਂਦੇ ਹਨ।
ਦਾਸਨ ਕੋ ਦੇ ਗਿਆਨ ਵਡਾਈ।
ਜੋ ਆਪਣਿਆਂ ਦਾਸਾਂ, ਆਪਣਿਆਂ ਸੇਵਕਾਂ ਨੂੰ ਗਿਆਨ ਤੇ ਵਡਿਆਈ ਬਖਸ਼ਦੇ ਨੇ।
ਸੋ ਅਬ ਲਗ ਜਗ ਮੈਂ ਬਿਦਤਾਈ।
ਅੱਜ ਤਾਈ ਗੁਰੂ ਨਾਨਕ ਸਾਹਿਬ ਨੇ ਜਿਹੜੀ ਵਡਿਆਈ ਆਪਣਿਆਂ ਦਾਸਾਂ ਨੂੰ ਦਿੱਤੀ, ਉਹ ਦਾਸ ਅੱਜ ਤੱਕ ਜਗਤ ਵਿੱਚ ਬਿਦਤ ਨੇ, ਪ੍ਰਗਟ ਹਨ।
ਗੁਰੇ ਬ੍ਰਿੰਦ ਦੰਭੀ ਜਹ ਕਹਾ।
ਜਿਨ੍ਹਾਂ ਦੇ ਪ੍ਰਤਾਪ ਦੇ ਸਨਮੁਖ ਜਿੰਨੇ ਪਖੰਡੀ ਦੰਭੀ ਸਨ, ਛੁਪ ਗਏ, ਲੁਕ ਗਏ, ਉਹ ਭਾਲਿਆਂ ਨਜ਼ਰ ਨਹੀਂ ਆਉਂਦੇ।
ਤੇਜ ਪ੍ਰਕਾਸ਼ ਦਸਹੋ ਦਿਸ਼ ਮਹਾ।
ਗੁਰੂ ਸਾਹਿਬ ਦਾ ਤੇਜ ਪ੍ਰਕਾਸ਼ ਦਸਾਂ ਦਿਸ਼ਾਵਾਂ ਵਿੱਚ ਹੋਇਆ।
ਤਿੰਨ ਸਥਾਨ ਰਾਵਰ ਅਬ ਅਹੋ।
ਮਹਾਰਾਜ, ਐਸੇ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਉੱਤੇ ਇਸ ਵੇਲੇ ਤੁਸੀਂ ਬਿਰਾਜਮਾਨ ਹੋ।
ਹਿਰਦੇ ਬਿਖੈ ਸਭ ਗਿਆਤਾ ਲਹੋ।
ਤੁਸੀਂ ਆਪਣੇ ਹਿਰਦੇ ਚ ਸਾਰੀ ਗਿਆਤ ਜਾਣਦੇ ਹੋ, ਤਿੰਨਾਂ ਕਾਲਾਂ ਦੇ ਗਿਆਤਾ ਹੋ।
ਸੰਸੈ ਕਰ ਦਮ ਧਸ ਮਨ ਮੋਰਾ।
ਮਹਾਰਾਜ, ਮੇਰਾ ਮਨ ਸੰਸੇ ਦੇ ਚਿੱਕੜ ਦੇ ਵਿੱਚ ਧਸਿਆ ਹੋਇਆ ਹੈ।
ਧਰਮ ਛਿਦਨ ਤੇ ਡਰ ਉਰ ਘੋਰਾ।
ਮੇਰਾ ਧਰਮ ਕਿਤੇ ਛਿਨ ਨਾ ਜਾਏ, ਇਹਦੇ ਲਈ ਮੇਰੇ ਹਿਰਦੇ ਚ ਡਰ ਹੈ, ਭਿਆਨਕ ਭੈ ਬਣਿਆ ਹੋਇਆ।
ਪਾਕ ਤੁਮਾਰੋ ਹੋਏ ਸਹਾਈ।
ਮਹਾਰਾਜ, ਜੇ ਤੁਸੀਂ ਬਚਨ ਕਰੋਗੇ, ਤੁਹਾਡੇ ਬਚਨ ਮੇਰੇ ਸਹਾਈ ਹੋਣਗੇ, ਮੇਰੇ ਮਦਦਗਾਰ ਹੋਣਗੇ।
ਇਸੀ ਹੇਤ ਮੈਂ ਚੱਲ ਕਰ ਆਈ।
ਮੈਂ ਇਸੇ ਵਾਸਤੇ ਤੁਹਾਡੇ ਚਰਨਾਂ ਦੀ ਸ਼ਰਨ ਚੱਲ ਕੇ ਆਈ ਹਾਂ ਗਰੀਬ ਨਵਾਜ਼।
ਪਾਂਚ ਸੁਤਾ ਹਮ ਪਿਤ ਕੇ ਹੁਤੀ।
ਮਹਾਰਾਜ ਪੱਟੀ ਦਾ ਜਿਹੜਾ ਦੁਨੀ ਦੁਨੀ ਚੰਦ ਹੈ ਉਹਦੀ ਮੈਂ ਲੜਕੀ ਹਾਂ, ਪੰਜ ਲੜਕੀਆਂ ਅਸੀਂ ਪੰਜ ਭੈਣਾਂ ਹਾਂ।
ਇੱਕ ਸਮਾਨ ਹੀ ਤਨ ਮੈਂ ਦੁਤੀ,
ਇੱਕ ਸਮਾਨ ਸਾਡੇ ਸੁੰਦਰ ਸਰੂਪ ਸਨ।
ਪਿਤਰਿਸ ਕਰ ਕੁਸ਼ਟੀ ਪਤ ਦੀਨਾ,
ਮੇਰੇ ਪਿਤਾ ਨੇ ਕੁਰਦਤ ਹੋ ਕੇ ਮੈਨੂੰ ਕੁਸ਼ਟੀ ਦੇ ਲੜ ਲਾ ਦਿੱਤਾ ਸੀ।
ਧਰਮ ਆਪਣੋ ਮੈਂ ਦ੍ਰਿੜ ਕੀਨਾ,
ਮੈਂ ਆਪਣਾ ਉਹੀ ਧਰਮ ਆਪਣੇ ਹਿਰਦੇ ਚ ਪਰਪੱਕ ਕਰ ਲਿਆ, ਉਸ ਨੂੰ ਪਰਮੇਸ਼ਰ ਰੂਪ ਕਰਕੇ ਮੰਨ ਲਿਆ।
ਤਿਸ ਕੋ ਖਾਰੀ ਮੈਂ ਧਰ ਲੀਨਾ,
ਉਹਨੂੰ ਖਾਰੀ ਦੇ ਵਿੱਚ ਧਰ ਲਿਆ, ਉਸ ਕੋੜੀ ਨੂੰ ਜਿਹੜਾ ਮੇਰਾ ਪਤੀ ਸੀ ਉਹਨੂੰ ਮੈਂ ਖਾਰੀ ਦੇ ਵਿੱਚ ਰੱਖ ਲਿਆ।
ਇੱਕ ਸੀ ਵਹਿਰ ਫਿਰਨ ਸ਼ੁਭ ਚੀਨਾ,
ਔਰ ਬਾਹਰ ਨਿਕਲੀ ਨਗਰਾਂ ਦੇ ਵਿੱਚ ਮੰਗ ਕੇ ਖਾਣ ਦੀ ਬਿਰਤੀ ਰੱਖ ਕੇ।
ਚਾਚਤ ਫਿਰੀ ਸੋ ਭਰਤਾ ਲੈ ਕੇ,
ਆਪਣੇ ਪਤੀ ਨੂੰ ਨਾਲ ਨਾਲ ਲੈ ਕੇ ਮੰਗਦੀ ਫਿਰਦੀ ਸਾਂ।
ਭੋਜਨ ਆਨ ਜਾਚਨਾ ਕਹਿ ਕੇ,
ਲਿਆ ਕੇ ਮੰਗ ਕੇ ਨਾਲੇ ਇਹਨੂੰ ਪਤੀ ਨੂੰ ਆਪਣੇ ਨੂੰ ਪਾਲਦੀ, ਨਾਲੇ ਆਪਣਾ ਪੇਟ ਭਰਦੀ।
ਪਤ ਕੋ ਦੇ ਪਿਛਾਰੀ ਖਾਵੋ,
ਪਹਿਲਾਂ ਆਪਣੇ ਪਤੀ ਨੂੰ ਦੇ ਕੇ ਪਿੱਛੋਂ ਆਪ ਮੈਂ ਛਕਦੀ ਸਾਂ। ਮਹਾਰਾਜ ਆਪਣੇ ਧਰਮ ਦੀ ਪਾਲਣਾ ਕਰਦਿਆਂ ਜੋ ਮਿਲਦਾ ਪ੍ਰਸ਼ਾਦ ਵਿੱਚ ਪਹਿਲਾਂ ਪਤੀ ਨੂੰ ਛਕਾਉਂਦੀ, ਬਾਅਦ ਵਿੱਚ ਆਪ ਛਕਦੀ।
ਨਿਸਬਾ ਸੁਰ ਮੈਂ ਸੇਵਕ ਮਾਵੋ,
ਰਾਤ ਦਿਨ ਮੈਂ ਆਪਣੇ ਪਤੀ ਦੀ ਸੇਵਾ ਕਮਾਉਂਦੀ ਸਾਂ।
ਮਮ ਪਤ ਕੋ ਪਿਖ ਕਰੈ ਗਿਲਾਨ,
ਮਹਾਰਾਜ ਮੇਰਾ ਪਤੀ ਕੋੜੀ ਸੀ, ਹੱਥ ਪੈਰ ਉਹਦੇ ਝੜੇ ਹੋਏ ਸਨ, ਉਹਨੂੰ ਵੇਖ ਕੇ ਪਿੰਡ ਵਾਲੇ ਪਿੰਡਾਂ ਦੇ ਲੋਕ ਜਿਹੜੇ ਸੀ ਉਹ ਗਲਾਨੀ ਕਰਦੇ ਸੀ, ਕਰੀਚ ਕਰਦੇ ਸਨ।
ਐਂਠ ਹੈ ਨਾਕ ਸੋ ਦੂਰ ਬਖਾਨ,
ਨੱਕ ਜਿਹੜੀ ਸੀ ਉਹ ਬੰਦ ਕਰਦੇ ਸੀ ਤੇ ਮੈਨੂੰ ਕਹਿੰਦੇ ਸੀ ਪਰੇ ਲੈ ਜਾ, ਦੂਰ ਲੈ ਜਾ ਇਹਨੂੰ।
ਤੁਮਰੇ ਚੱਕ ਤੇ ਹੈ ਦਿਸ਼ਪੁਰਾ,
ਮਹਾਰਾਜ ਜੀ ਜਿਹੜਾ ਤੁਹਾਡਾ ਨਗਰ ਹੈ, ਤੁਹਾਡਾ ਚੱਕ ਹੈ ਗੁਰੂ ਕਾ, ਉਹਦੇ ਚੜ੍ਹਦੇ ਵਾਲੇ ਪਾਸੇ
ਤਹ ਬਦਰੀ ਤਰ ਹੈ ਇੱਕ ਖਰਾ,
ਉੱਥੇ ਇੱਕ ਬੇਰੀ ਖੜੀ ਹੈ, ਬੇਰੀ ਦਾ ਇੱਕ ਦਰਖਤ ਹੈ।
ਕੁਛ ਕੰਨੇ ਨਿਮਰ ਥਲ ਨੀਰ ਖਰਿਓ ਹੈ,
ਉਸ ਬੇਰੀ ਦੇ ਥੱਲੇ ਕੋਈ ਨੀਵਾਂ ਜਾ ਇੱਕ ਟੋਆ ਹੈ ਤੇ ਉਹਦੇ ਚ ਥੋੜਾ ਜਿਹਾ ਜਲ ਹੈ।
ਸਿਰ ਤੇ ਤਹਾਂ ਉਤਾਰ ਧਰਿਓ ਹੈ,
ਮੈਂ ਆਪਣੇ ਪਤੀ ਦੀ ਖਾਰੀ ਸਿਰੋਂ ਲਾਹ ਕੇ ਉੱਥੇ ਰੱਖ ਦਿੱਤੀ ਸੀ।
ਪਤ ਸਮੇਤ ਖਾਰੀ ਲੇਟਿਕਾਈ,
ਔਰ ਪਤੀ ਸਮੇਤ ਆਪਣੀ ਉਹ ਖਾਰੀ ਉੱਥੇ ਟਿਕਾ ਦਿੱਤੀ।
ਜਾਚਨ ਆਨ ਗ੍ਰਾਮ ਮਹਿਤਾਈ,
ਲਾਗੇ ਤੁੰਗ ਨਗਰ ਹੈ, ਮੈਂ ਮਹਾਰਾਜ ਉੱਥੇ ਮੰਗਣ ਵਾਸਤੇ ਚਲੀ ਗਈ।
ਉੱਤਰ ਦਿਸ਼ਾ ਬਸਤ ਹੈ ਤੁੰਗ,
ਮਹਾਰਾਜ ਉੱਤਰ ਦਿਸ਼ਾ ਵਾਲੇ ਪਾਸੇ ਤੁੰਗ ਨਗਰ ਵਸਦਾ।
ਕਹਾਂ ਜਾਏ ਮੈਂ ਅੰਨ ਸੋ ਮੰਗ,
ਉੱਥੇ ਜਾ ਕੇ ਮੈਂ ਅੰਨ ਮੰਗ ਕੇ ਲਿਆਂਦਾ।
ਕਿਤੇ ਜਾਮ ਜੁਗ ਚੱਲ ਕਰ ਆਈ,
ਮਹਾਰਾਜ ਦੋ ਕੁ ਪਹਿਰ ਮੈਨੂੰ ਲੱਗੇ ਹੋਣਗੇ ਉੱਥੇ ਵਾਪਸ ਮੈਂ ਜਦੋਂ ਚੱਲ ਕੇ ਆਈ।
ਪਤ ਪਿੰਗਲ ਨਹਿ ਪਿਖਿਓ ਤਿਥਾਈ,
ਮੇਰਾ ਪਿੰਗਲਾ ਪਤੀ ਮੈਨੂੰ ਉੱਥੇ ਨਜ਼ਰ ਨਹੀਂ ਆਇਆ ਮਹਾਰਾਜ, ਜਿੱਥੇ ਮੈਂ ਉਹਨੂੰ ਖਾਰੀ ਚ ਬਿਠਾ ਕੇ ਗਈ ਸੀ।
ਬਿਨਾ ਕੁਸ਼ਟ ਕਰ ਪਗ ਜੁੱਤ ਸਾਰਿਓ,
ਤੇ ਉੱਥੇ ਆਹ ਬੰਦਾ ਜਿਹੜਾ ਮੈਨੂੰ ਕਹਿੰਦਾ ਵੀ ਮੈਂ ਤੇਰਾ ਪਤੀ ਹਾਂ, ਇਹ ਉੱਥੇ ਬੈਠਾ ਮਿਲਿਆ ਕੁਸ਼ਟ ਤੋਂ ਬਿਨਾ, ਇਹਦੇ ਹੱਥ ਪੈਰ ਚੰਗੇ ਭਲੇ ਸਾਰੇ ਸਾਬਤ ਹਨ।
ਆਏ ਤਹਾਂ ਇਹ ਪੁਰਖ ਨਿਹਾਰਿਓ,
ਮੈਂ ਆ ਕੇ ਸਾਬਤ ਬੰਦਾ ਇੱਥੇ ਵੇਖਿਆ ਜਿਹਦੇ ਹੱਥ ਪੈਰ ਸਰੀਰ ਸਾਰਾ ਨਰੋਆ।
ਮੁਝ ਮਨ ਮੈਂ ਨਹਿ ਨਿਸ਼ਚੈ ਹੋਵਾ,
ਮਹਾਰਾਜ ਇਹ ਕਹਿੰਦਾ ਮੈਂ ਤੇਰਾ ਪਤੀ ਹਾਂ ਪਰ ਮੇਰੇ ਮਨ ਵਿੱਚ ਇਸ ਗੱਲ ਦਾ ਨਿਰਣਾ ਨਹੀਂ ਹੁੰਦਾ, ਮਹਾਰਾਜ ਮੇਰੇ ਹਿਰਦੇ ਚ ਇਸ ਗੱਲ ਦਾ ਨਿਸ਼ਚਾ ਨਹੀਂ ਹੁੰਦਾ।
ਕਿਸ ਪ੍ਰਕਾਰ ਭਾ ਨਵਾ ਨਿਰੋਵਾ,
ਏਦਾਂ ਜਿਹੜਾ ਕੋੜੀ ਸੀ ਜਿਹਦੇ ਹੱਥ ਪੈਰ ਹੀ ਨਹੀਂ ਸਨ, ਝੜ ਗਏ ਸਨ ਕੋੜ ਦੇ ਨਾਲ, ਇਹ ਸਾਬਤ ਕਿਵੇਂ ਹੋ ਗਏ, ਏਦਾਂ ਨਰੋਆ ਕਿਵੇਂ ਹੋ ਗਿਆ ਏ।
ਸਕਲ ਬਾਤ ਸੁਣ ਕੇ ਤੀ ਅਕੇਰੀ,
ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਬੀਬੀ ਦੀਆਂ ਸਾਰੀਆਂ ਬਾਤਾਂ ਸੁਣੀਆਂ।
ਮਾਨਵ ਸਾਥ ਭਲਿਓ ਤਿਸ ਬੇਰੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ।
ਪਿੰਗਲ ਦੇਹ ਬਿਖੈ ਬੱਡ ਰੋਗ,
ਮਹਾਰਾਜ ਜੀ ਕਹਿੰਦੇ ਬਈ ਪਿੰਗਲ ਜਿਹੜਾ ਪਿੰਗਲਾ ਹੁੰਦਾ, ਦੇਹ ਪਿੰਗਲੀ ਹੁੰਦੀ ਆ, ਉਹਦੇ ਚ ਬੜਾ ਭਾਰੀ ਰੋਗ ਹੁੰਦਾ।
ਤੂੰ ਕਹੋ ਕੈਸੇ ਭਇਓ ਅਰੋਗ,
ਉਹਨੂੰ ਪੁੱਛਦੇ ਜਿਹੜਾ ਪਿੰਗਲਾ ਸੀ, ਕਹਿੰਦੇ ਹਾਂ ਬਈ ਤੂੰ ਦੱਸ ਵੀ ਤੂੰ ਕਿਵੇਂ ਅਰੋਗ ਹੋ ਗਿਆ, ਪਿੰਗਲੇ ਦੇ ਸਰੀਰ ਵਿੱਚ ਤਾਂ ਬਿਮਾਰੀ ਬੜੀ ਹੁੰਦੀ, ਰੋਗ ਬੜਾ ਹੁੰਦਾ, ਤੂੰ ਕਿਵੇਂ ਅਰੋਗ ਹੋ ਗਿਆ।
ਸਕਲ ਯਥਾਰਥ ਬਾਤ ਸੁਣਾਵੋ,
ਸਾਰੀ ਗੱਲ ਯਥਾਰਥ ਸਹੀ ਸਹੀ ਸੁਣਾਈ ਜੋ ਹੋਈ ਹੈ।
ਨਾਹੇ ਤਾਂ ਬੱਡ ਸਜਾਏ ਕੋ ਪਾਵੋ,
ਜੇ ਤਾਂ ਝੂਠ ਬੋਲਿਆ ਤੇ ਸਜ਼ਾ ਪਾਵੇਗਾ। ਮਹਾਰਾਜ ਜੀ ਨੂੰ ਤਾੜਨਾ ਵੀ ਕੀਤੀ, ਸੱਚੋ ਸੱਚ ਦੱਸੀ ਜੋ ਹੈ, ਜੇ ਝੂਠ ਬੋਲਿਆ ਤੇ ਤੈਨੂੰ ਸਜ਼ਾ ਮਿਲੇਗੀ।
ਕਪਟ ਜੇ ਕਰਿਓ ਭਾਰ ਜਾਹੇਤ,
ਜੇ ਇਸ ਔਰਤ ਵਾਸਤੇ ਤੂੰ ਕਪਟ ਕੀਤਾ ਛਲ ਕੀਤਾ ਤੇ ਤੈਨੂੰ ਉਹਦਾ ਵੀ ਦੰਡ ਮਿਲੇਗਾ। ਜਾਣੀ ਜਾਣ ਜਾਣਦੇ ਸਭ ਕੁਝ ਸੀ, ਪਰ ਲੀਲਾ ਕਰ ਰਹੇ ਨੇ ਮਾਨ ਵੀ। ਮਹਾਰਾਜ ਜੀ ਕਹਿੰਦੇ ਜੇ ਇਸ ਔਰਤ ਵਾਸਤੇ ਤੂੰ ਇਹ ਸਾਰਾ ਪਖੰਡ ਕੀਤਾ ਹੋਇਆ ਤੇ ਤਾਂ ਵੀ ਤੈਨੂੰ ਸਜ਼ਾ ਮਿਲੇਗੀ।
ਬਸ ਹੈ ਨਹੀਂ ਇਹੋ ਤੋਹੇ ਨਿਕੇਤ।
ਇਹਨੇ ਤੇਰੇ ਘਰ ਨਹੀਂ ਜੇ ਵਸਣਾ ਜੇ ਤੂੰ ਇਹਦੇ ਵਾਸਤੇ ਕਿਸੇ ਪ੍ਰਕਾਰ ਦਾ ਕੋਈ ਛਲ ਕੀਤਾ ਹੈ।
ਸੁਣ ਗੁਰ ਤੇ ਤੇ ਮਾਨਵ ਕਹਿਓ,
ਸੁਣ ਕੇ ਉਹ ਪਿੰਗਲਾ ਬੋਲਿਆ,
ਸਰਬ ਬ੍ਰਿਤਾਂਤ ਸੁਣ ਹੋ ਜਿਮ ਲਹਿਓ।
ਕਹਿਣ ਲੱਗਾ ਹੇ ਮੇਰੇ ਸਿਰ ਦੇ ਸਵਾਮੀ ਸਾਈਂ, ਸੁਣੋ ਮੈਂ ਆਪਣਾ ਸਾਰਾ ਬਿਰਤਾਂਤ ਦੱਸਦਾ ਹਾਂ।
ਬਦਰੀ ਸੋ ਤਰ ਕਰ ਮਮ ਖਾਰੀ,
ਮਹਾਰਾਜ ਉਸੇ ਬੇਰੀ ਦੇ ਥੱਲੇ ਮੇਰੀ ਖਾਰੀ ਸੀ।
ਜਬ ਇਹ ਮੰਗਨ ਹੇਤ ਸਿਧਾਰੀ,
ਮੈਨੂੰ ਉੱਥੇ ਛੱਡ ਕੇ ਜਦੋਂ ਇਹ ਤੁੰਗ ਨਗਰ ਵਿੱਚ ਮੰਗਣ ਲਈ ਚਲੀ ਗਈ,
ਤਬ ਇੱਕ ਬਾਇਸ ਚੱਲ ਟੇ ਗਿਆ ਵਾ।
ਮਹਾਰਾਜ ਮੈਂ ਵੇਖਿਆ ਵੀ ਆਪਣੀ ਅੱਖਾਂ ਨਾਲ ਇੱਕ ਕਾਂ ਉਹ ਉੱਥੇ ਚੱਲ ਕੇ ਆਇਆ,
ਕਰੇ ਪਾਨ ਅਰ ਪੰਖ ਪਿਘਾਵਾ।
ਉਹਨੇ ਉਸ ਜਲ ਵਿੱਚੋਂ ਜਲ ਛਕਿਆ ਤੇ ਆਪਣੇ ਖੰਭ ਉਹਦੇ ਚ ਭੇ ਇਸ਼ਨਾਨ ਕੀਤਾ।
ਭਇਓ ਸੁਫੇਦ ਰੰਗ ਤਿਸ ਕੇਰਾ,
ਉਹ ਕਾਂ ਸੁਫੇਦ ਹੋ ਗਿਆ, ਉਜਵਲ ਹੋ ਕੇ ਉੱਥੋਂ ਨਿਕਲਿਆ।
ਧਰੀ ਮਰਾਲ ਪ੍ਰਭਾ ਤਿਸ ਬੇਰਾ,
ਉਹ ਮਰਾਲ ਹੋ ਗਿਆ, ਹੰਸ ਹੋ ਗਿਆ, ਇਹੋ ਜੀ ਪ੍ਰਭਾ ਹੋ ਗਈ ਉਸ ਕਾਂ ਦੀ, ਮੈਂ ਆਪ ਵੇਖਿਆ।
ਸ਼ਿਆਮ ਬਰਨ ਸਗਰੇ ਮਿਟ ਗਯੋ,
ਉਹਦਾ ਜਿੰਨਾ ਕਾਲਾ ਰੰਗ ਸੀ ਕਾਂ ਦਾ ਉਹ ਮਿਟ ਗਿਆ।
ਜਨ ਸਬੂਣ ਸੰਗ ਉਜਲ ਭਇਓ,
ਮਾਨੋ ਜਿਵੇਂ ਕੋਈ ਕਾਲਖ ਲੱਗੀ ਹੋਵੇ ਤੇ ਕਿਸੇ ਨੇ ਸਾਬਣ ਲਾ ਕੇ ਚਿੱਟਾ ਕੱਢ ਦਿੱਤਾ ਹੋਵੇ, ਏਦਾਂ ਮਹਾਰਾਜ ਉਹ ਕਾਂ ਉਜਵਲ ਹੋਇਆ।
ਤਬ ਹੂੰ ਮੈਂ ਜਾਣਿਓ ਨਿਜ ਆਤਮ,
ਮਹਾਰਾਜ ਫਿਰ ਮੈਂ ਆਪਣੇ ਅੰਦਰ ਇਹ ਗੱਲ ਜਾਣੀ, ਮੈਨੂੰ ਇਹ ਸੋਝੀ ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਬਖਸ਼ੀ।
ਇਸ ਜਲ ਕੋ ਹੈ ਮਹਾ ਮਹਾਤਮ,
ਇਹ ਜਲ ਕੋਈ ਸਧਾਰਨ ਜਲ ਨਹੀਂ ਹੈ, ਇਹ ਜਲ ਬੜੇ ਵੱਡੇ ਭਾਰੀ ਮਹਾਤਮ ਵਾਲਾ ਜਲ ਹੈ।
ਹਾਲ ਚਾਲ ਮੈਂ ਤਜ ਕਰ ਖਾਰੀ,
ਮੈਂ ਹਿਲ ਜੁਲ ਕੇ ਮਸਾਂ ਕਿਤੇ ਉਸ ਖਾਰੀ ਨੂੰ ਛੱਡਿਆ ਤਿਆਗਿਆ।
ਜਾਏ ਸਪਰਸ਼ਿਓ ਸੁੰਦਰ ਬਾਰੀ,
ਕਿਸਰਦਾ ਕਿਸਰਦਾ ਰਿੜਦਾ ਖਿੜਦਾ ਉਸ ਜਲ ਦੇ ਵਿੱਚ ਗਿਆ।
ਜਬ ਪੂਰਬ ਮੈਂ ਹੱਥ ਪਿਗੋਏ,
ਮਹਾਰਾਜ ਪਹਿਲਾਂ ਮੈਂ ਉਸ ਜਲ ਚ ਆਪਣੇ ਹੱਥ ਭੇਵੇ ਸਨ, ਆਪਣੇ ਹੱਥ ਉਸ ਜਲ ਵਿੱਚ ਪਾਏ।
ਤਤਕਾਲ ਅੰਗੂਰੀ ਜੁੱਤ ਹੋਏ,
ਪਾਤਸ਼ਾਹ ਜਦੋਂ ਮੈਂ ਆਪਣੇ ਹੱਥ ਪਾਏ ਉਂਗਲਾਂ ਕੋਈ ਨਹੀਂ ਸੀ, ਹੱਥਾਂ ਦੀਆਂ ਕੋੜ ਨਾਲ ਝੜ ਗਈਆਂ ਸਨ, ਜਦੋਂ ਜਲ ਚ ਹੱਥ ਪਾਏ ਤੇ ਤਾਤਕਾਲ ਮੇਰੇ ਹੱਥ ਦੀਆਂ ਉਂਗਲਾਂ ਜਿਹੜੀਆਂ ਸਨ ਉਹ ਸਾਬਤ ਹੋ ਗਈਆਂ।
ਸਾਰੋ ਪਰਿਓ ਬੀਚ ਮੈਂ ਜਾਈ,
ਹੈਰਾਨੀ ਦੇ ਨਾਲ ਮੈਂ ਵੇਖਿਆ ਫਿਰ ਉਹਦੇ ਵਿੱਚ ਸਾਰਾ ਹੀ ਮੈਂ ਆਪਣਾ ਸਰੀਰ ਪਾ ਦਿੱਤਾ।
ਅਸ ਕਾਇਆ ਆਪਣੀ ਦ੍ਰਿਸ਼ਟਾਈ,
ਤੇ ਜਦੋਂ ਇਸ਼ਨਾਨ ਕੀਤਾ ਤੇ ਫਿਰ ਆਹ ਕਾਇਆ ਜਿਹੜੀ ਹੁਣ ਤੁਹਾਡੇ ਸਾਹਮਣੇ ਆ ਮਹਾਰਾਜ, ਇਹ ਪ੍ਰਗਟ ਹੋਈ, ਇਹ ਸਰੀਰ ਮੈਨੂੰ ਉੱਥੋਂ ਪ੍ਰਾਪਤ ਹੋਇਆ ਹੈ।
ਨਿਜ ਤੀਏ ਕੋ ਕਹਿ ਰਹਿਓ ਬਥੇਰਾ,
ਮੈਂ ਆਪਣੀ ਇਸ ਘਰ ਵਾਲੀ ਨੂੰ ਬਥੇਰਾ ਕਿਹਾ, ਬਥੇਰਾ ਆਖਿਆ ਸਮਝਾਇਆ।
ਮਾਨਿਓ ਬਾਕ ਨਹੀਂ ਕੋ ਮੇਰਾ,
ਇਹਨੇ ਮੇਰਾ ਕੋਈ ਕਹਿਆ ਵਾਕ ਨਹੀਂ ਮੰਨਿਆ, ਮੇਰੀ ਕਈ ਗੱਲ ਤੇ ਯਕੀਨ ਨਹੀਂ ਕਰਦੀ, ਇਹ ਝਗੜ ਰਹੀ ਆ ਉਦੋਂ ਦਾ ਮੇਰੇ ਨਾਲ।
ਕਹਿਣ ਲੱਗੀ ਸ਼੍ਰੀ ਗੁਰ ਇਸ ਕਾਲ,
ਕਹਿਣ ਲੱਗੀ ਜੀ ਸ਼੍ਰੀ ਗੁਰੂ ਸਾਹਿਬ ਜੀ ਇਸ ਵੇਲੇ,
ਸਭ ਗਿਆਤਾ ਤਿਨ ਹਿਰਦੈ ਵਿਸਾਲ,
ਕਹਿਣ ਲੱਗੀ ਵੀ ਗੁਰੂ ਸਾਹਿਬ ਗਿਆਤਾ ਨੇ, ਜੋ ਤਿੰਨਾਂ ਕਾਲਾਂ ਦੇ ਗਿਆਤਾ ਨੇ ਉਹ ਜਾਣੀ ਜਾਣਦੇ, ਸਭ ਦੇ ਦਿਲਾਂ ਦੀਆਂ ਬੁੱਝਦੇ ਜਾਣਦੇ ਨੇ।
ਅੰਤਰ ਜਾਮੀ ਸਭ ਕੀ ਜਾਣ ਹੈ,
ਅੰਤਰ ਜਾਮੀ ਨੇ ਸਭ ਦੇ ਦਿਲਾਂ ਦੀਆਂ ਜਾਣਦੇ ਨੇ।
ਵਾਕ ਬਖਾਨੈ ਸੋ ਹਮ ਮਾਨ ਹੈ,
ਇਹ ਕਹਿੰਦੀ ਵੀ ਜੇ ਉਹ ਆਖਣਗੇ ਤੇ ਅਸੀਂ ਸਾਰੇ ਮੰਨਾਂਗੇ, ਜੋ ਕਹਿਣਗੇ ਉਹੀ ਸਾਡੇ ਲਈ ਭਲੇ ਚ ਹੋਵੇਗਾ।
ਮੋਹੇ ਭਾਰ ਜਾ ਝਗੜਤ ਆਈ,
ਮਹਾਰਾਜ ਮੇਰੇ ਨਾਲ ਮੇਰੀ ਘਰ ਵਾਲੀ ਉਹ ਝਗੜਦੀ ਤੁਹਾਡੇ ਤੱਕ ਆਈ ਹੈ।
ਯਾ ਕੋ ਦੀ ਜਹ ਸਾਚ ਜਨਾਈ,
ਏ ਗਰੀਬ ਨਵਾਜ ਤੁਸੀਂ ਤਾਂ ਤਰਕਾਲ ਦਰਸ਼ੀ ਹੋ, ਕਿਰਪਾ ਕਰੋ ਮਹਾਰਾਜ ਇਹਨੂੰ ਸੱਚ ਜਣਾ ਦਿਓ, ਇਹਨੂੰ ਸੱਚ ਦੱਸ ਦਿਓ ਵੀ ਸੱਚ ਕੀ ਹੈ।
ਬਹੋ ਨਰ ਮਿਲੇ ਸਕਲ ਨੇ ਕਹਿਓ,
ਮਹਾਰਾਜ ਬਹੁਤੇ ਨਰ ਇੱਥੇ ਇਕੱਠੇ ਹੋਏ ਸਨ ਸਾਡਾ ਝਗੜਾ ਵੇਖਦਿਆਂ, ਉਹਨਾਂ ਸਾਰਿਆਂ ਨੇ ਗੱਲ ਕਹੀ ਹੈ।
ਰਾਵਰ ਕੋ ਸਰਬੱਗ ਸਭ ਲਹਿਓ,
ਸਭ ਨੇ ਆਖਿਆ ਵੀ ਗੁਰੂ ਸਾਹਿਬ ਹੀ ਫੈਸਲਾ ਕਰਨਗੇ, ਮਹਾਰਾਜ ਤੁਹਾਨੂੰ ਹੀ ਸਰਬੱਗ ਰੂਪ ਕਰਕੇ ਸਭ ਨੇ ਜਾਣਿਆ।
ਸਤਿਗੁਰ ਸਭਾ ਬਿਸਮ ਭਈ ਐਸੀ,
ਕਹਿੰਦੇ ਜਦੋਂ ਇਹ ਗੱਲ ਸੁਣੀ ਤੇ ਹਾਲੇ ਇੱਕ ਹੈਰਾਨੀ ਪਹਿਲਾਂ ਜੋਗੀ ਵਾਲੀ ਸੀ, ਦੂਜੀ ਇਹ ਘਟ ਗਈ ਉੱਥੇ ਜਿੰਨੀ ਸੰਗਤ ਬੈਠੀ, ਵੀ ਇੱਥੇ ਇੱਕ ਹੋਰ ਅਸਚਰਜ ਵਰਤ ਗਿਆ ਵੀ ਜਿਹੜਾ ਬਿਲਕੁਲ ਕੋੜੀ ਪਿੰਗਲਾ ਬਿਲਕੁਲ ਨਿਰਵਾ ਹੋ ਗਿਆ ਉਸ ਅੰਮ੍ਰਿਤ ਤਾਲ ਵਿੱਚ ਇਸ਼ਨਾਨ ਕਰਕੇ, ਸਭ ਹੈਰਾਨ ਹੋ ਗਏ, ਸਭ ਦੀ ਸੁਰਤ ਵਿਸਮਾਦ ਚ ਚਲੀ ਗਈ।
ਸੁਨਤ ਮੌਨ ਤਰਿਓ ਸਭ ਬੈਸੀ,
ਤੇ ਮਹਾਰਾਜ ਜੀ ਚੁੱਪ ਬੈਠੇ, ਸੰਗਤ ਵੀ ਸਾਰੀ ਚੁੱਪ ਬੈਠੀ ਸੁਣ ਰਹੀ ਹੈ।
ਸ਼੍ਰੀ ਅਰਜਨ ਜੀ ਬਾਕ ਬਖਾਨਾ,
ਜਦੋਂ ਸਾਰੀ ਸੰਗਤ ਚੁੱਪ ਹੋ ਗਈ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਬੋਲੇ,
ਬੈਠੋ ਸ਼ਬਦ ਸੁਣੋ ਨਿਜ ਕਾਨਾ।
ਮਹਾਰਾਜ ਜੀ ਕਹਿੰਦੇ ਵੀ ਬਾਣੀ ਸੁਣੋ, ਬਹਿ ਜਾਓ, ਕੀਰਤਨ ਹੁੰਦਾ ਸੀ, ਪਾਤਸ਼ਾਹ ਕਹਿੰਦੇ ਸ਼ਬਦ ਸੁਣੋ, ਗੁਰਬਾਣੀ ਸੁਣੋ।
ਹਮ ਕਹਿ ਹੈ ਕੋ ਘਟੀ ਪਿਛਾਰੀ,
ਕਹਿੰਦੇ ਕੁਝ ਸਮਾਂ ਠਹਿਰ ਕੇ ਨਿਰਣਾ ਕਰਾਂਗੇ ਸਾਰੀ ਗੱਲ ਦਾ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਬੈਠ ਜਾਓ, ਸ਼ਬਦ ਸੁਣੋ ਸ਼ਾਂਤੀ ਨਾਲ, ਕੁਝ ਸਮੇਂ ਬਾਅਦ ਨਿਰਣਾ ਕਰਕੇ ਦੱਸਾਂਗੇ।
ਸਾਸ ਝੂਠ ਕਰ ਦੇ ਨਿਰਾਰੀ,
ਸੱਚ ਕੀ ਹੈ ਤੇ ਝੂਠ ਕੀ ਹੈ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ, ਇਹਦਾ ਨਿਰਣਾ ਕਰਾਂਗੇ।
ਇਮ ਕਹਿ ਨੈਣ ਮੂੰਦ ਕੀ ਧਿਆਨਾ,
ਇਹਦਾ ਕਹਿ ਕੇ ਪੰਜਵੇਂ ਪਾਤਸ਼ਾਹ ਨੇ ਆਪਣੇ ਨੇਤਰ ਮੁੰਦੇ ਹਨ।
ਮਨ ਠਹਿਰਾਇਓ ਗੁਰੂ ਸੁਜਾਨਾ,
ਔਰ ਆਪਣਾ ਮਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੋੜਿਆ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਦਾ ਧਿਆਨ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਕਿ ਮਹਾਰਾਜ ਚੌਥੇ ਪਾਤਸ਼ਾਹ ਇਹ ਕਲਾ ਤੁਹਾਡੀ ਵਰਤਾਈ ਹੈ ਤੇ ਕਿਰਪਾ ਕਰਕੇ ਤੁਸੀਂ ਆਪ ਦਇਆ ਕਰਕੇ ਵਿਖਾਓ। ਤਾਂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਪਣੀ ਕਲਾ ਵਰਤਾਈ ਪੰਜਵੇਂ ਪਾਤਸ਼ਾਹ ਨੂੰ ਵਿਖਾ ਰਹੇ ਨੇ। ਔਰ ਗਰੀਬ ਨਵਾਜ ਪਾਤਸ਼ਾਹ ਅੰਮ੍ਰਿਤਸਰ ਸਰੋਵਰ, ਇਸ ਪਾਵਨ ਸਰੋਵਰ ਦੀ ਕਾਰ ਸੇਵਾ ਉਹ ਪ੍ਰਾਰੰਭ ਕਰਵਾ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।